कई जन्म से कीट पतंगा, कई जन्म गजमीन कुरंगा, कई जन्म पंखी सर्प रोयो, कई जन्म है वर बिख जोया, जगदीश की वरिया, चिरंकाली देश जरिया। केते नागनी में आए केते पंखुनाए, केते नागनी में आए केते पंखुनाए,
नागनी में आए केते पंखुनाए, नागनी में आए केते पंखुनाए।
Thank you. ਸਾਧੂ ਕੁਛ ਬਚਨ ਬਲਾਸ ਕਰਕੇ ਆਗਿਆ ਲੈ ਕੇ ਰਵਾਨਾ ਹੋਇਆ। ਜਾਂਦਿਆਂ ਜਾਂਦਿਆਂ ਕੁਛ ਹੱਥ ਲਏ ਤੇ ਅਲੋਪ ਹੋ ਜਾਂਦਾ। ਇੱਕ ਸਿੱਖ ਨੇ ਅਰਜ਼ ਕੀਤੀ, ਗਰੀਬ ਨਿਵਾਸ ਔਰ ਸਾਧੂ ਸਾਹਮਣੇ ਜਾਂਦਾ ਜਾਂਦਾ ਗੁਪਤ ਹੋ ਗਿਆ। ਉਹ ਜਾ ਰਿਹਾ ਸੀ, ਪਤਾ ਨਹੀਂ ਕਿੱਧਰ ਅਲੋਪ ਹੋ ਗਿਆ। ਗੁਰੂ ਜੀ ਨੇ ਫਰਮਾਇਆ, ਹਾਂ ਭਾਈ, ਉਸਨੂੰ ਗੁਪਤ ਪ੍ਰਗਟ ਹੋ ਜਾਣ ਦੀ ਤਾਕਤ ਹੈ। ਉਹ ਬ੍ਰਹਮਾ ਦਾ ਪੁੱਤਰ ਨਾਰਦ ਹੈ, ਬ੍ਰਹਮਪੁਰੀ ਤੋਂ ਦਰਸ਼ਨ ਦੀਦਾਰ ਵਾਸਤੇ ਆਇਆ ਸੀ। ਸੋ ਉਸ ਥਾਂ ਨੂੰ ਹੀ ਚਲਾ ਗਿਆ। ਖੈਰ ਦੀਵਾਨ ਦੀ ਸਮਾਪਤੀ ਹੋਈ, ਅੱਜ ਦੂਸਰਾ ਦਿਨ ਆਇਆ। ਉਸੀ ਤਰ੍ਹਾਂ ਹਜ਼ੂਰੀ ਵਿੱਚ ਗੁਰਬਾਣੀ ਦਾ ਪਾਪ ਨਾਸ਼ ਖਿਆਂਤ ਦਾ ਕੀਰਤਨ ਹੋ ਰਿਹਾ ਹੈ। ਨੇਤਰਾਂ ਕਰਕੇ ਪ੍ਰੇਮੀ ਗੁਰੂ ਕਾ ਦੀਦਾਰ ਇਉਂ ਕਰਦੇ ਹਨ ਜਿਵੇਂ ਕਰੋੜਾਂ ਚਕੋੜਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ। ਗਰਦਨ ਥਾਵੇਂ ਮਿੜੁਕ ਜਾਏ ਲੇਕਿਨ ਦੀਦਾਰ ਕਰਨ ਨਹੀਂ ਹਟਦੇ। ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਅਭਿਆਸ ਕਰਨ ਵਾਲੇ ਵੀ ਗੁਰਮੁਖ ਬਹੁਤ ਸਾਰੇ ਹਨ। ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਜੋ ਹਨ ਉਹਨਾਂ ਦਾ ਗੁਰੂ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਰਨ ਤੋਂ ਬਾਅਦ ਜੋ ਰਿਜ਼ਲਟ ਦੱਸਿਆ, ਨਤੀਜਾ ਦੱਸਿਆ, ਫਲ ਦੱਸਿਆ, ਇਹਨੇ ਮਰਨ ਤੋਂ ਬਾਅਦ ਦੀ ਗਤੀ ਦੱਸੀ, ਉਸਨੂੰ ਇਹਨਾਂ ਅੱਖਰਾਂ ਵਿੱਚ ਹਜ਼ੂਰ ਨੇ ਫਰਮਾਇਆ ਹੈ।
ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਨਾਲ ਰਸਿਆਂ, ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਨਾਲ ਰਸਿਆਂ,
ਜਪ ਗੁਰਨਾ ਨੇਤਰੀ ਸਤਿਗੁਰ ਵੇਖਣ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਂ। ਸੰਸਾਰ ਵਿੱਚ ਜੋ ਆਇਆ ਉਸਨੇ ਇੱਕ ਦਿਨ ਜਾਣਾ ਜ਼ਰੂਰ ਹੈ। ਜਿਹੋ ਜਿਹੇ ਇਨਸਾਨ ਕਰਤੱਵ ਕਰਦਾ ਹੈ ਉਸਦਾ ਫਲ ਵੀ ਅਵਸ਼ ਮਿਲਣਾ ਹੈ। ਸੋ ਜਿਹੜੇ ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ, ਵਾਹਿਗੁਰੂ ਦੀ ਭਗਤੀ ਵਿੱਚ ਸਤਸੰਗ ਦੁਆਰਾ ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ਬਾਨ ਕਰਕੇ ਵਾਹਿਗੁਰੂ ਦਾ ਜਸ ਕਰਦੇ ਹਨ, ਨਿਰੰਤਰ ਨਾਮ ਅਭਿਆਸ ਕਰਦੇ ਹਨ ਔਰ ਨੇਤਰਾਂ ਕਰਕੇ ਗੁਰੂ ਸਰੂਪ ਦਾ ਧਿਆਨ ਕਰਦੇ ਹਨ, ਉਹਨਾਂ ਨੂੰ ਮਰਨ ਤੋਂ ਬਾਅਦ ਸੱਚਖੰਡ ਜਾਂ ਵੈਕੁੰਠ ਥਾਮ ਦੀ ਪ੍ਰਾਪਤੀ ਦੱਸੀ ਹੈ। ਇਹ ਦੁਨੀਆਂ ਵਿੱਚ ਕਬੀਰ ਜੀ ਨੇ ਇਉਂ ਕਿਹਾ ਹੈ, ਕਹਿਤ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਸੁਖਵੀਰ ਜੀ ਕਹਿੰਦੇ ਨੇ ਸਤਸੰਗ ਤੀ ਬੈਕੁੰਠ ਹੈ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਂ। ਸੋ ਦੂਸਰਾ ਦਿਨ ਹਜ਼ੂਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦਾ ਅੱਜ ਉਸ ਮਿਸਤਰੀ ਸਿੰਘ ਨੇ ਤੀਰਾਂ ਦੇ ਨਾਲ ਇੱਕ ਇੱਕ ਤੀਰ ਨਾਲ ਇੱਕ ਇੱਕ ਖੰਭ ਇਸ ਤਰੀਕੇ ਸਿਰ ਜੜ ਕੇ ਹਾਜ਼ਰ ਕਰ ਦਿੱਤਾ ਸਾਰਾ ਪੱਥਰ। ਅਤੇ ਹਜ਼ੂਰ ਨੇ ਹੁਣ ਕੋਈ ਸਿੱਖਿਆ ਦੇਣ ਵਾਸਤੇ ਹੁਕਮ ਕੀਤਾ। ਬਹੁਤ ਸਾਰੇ ਸਿੰਘ ਦਾਦਾ ਮੀਰ ਮੀਰ ਡੇਢ ਮੀਰ ਦੋ ਤਿੰਨ ਮੀਲ ਦੇ ਫਾਸਲੇ 'ਤੇ ਜਾ ਕੇ ਖੜ ਜਾ, ਤੀਰ ਚਲਾਏ ਜਾਣਗੇ, ਇਹਨਾਂ ਨੂੰ ਗੁਆਚਣ ਨਹੀਂ ਦੇਣਾ। ਦੌੜ ਕੇ ਬਹੁਤ ਸਾਰੇ ਸਿੰਘ 300 ਦੇ ਕਰੀਬ ਸਿੰਘ ਜਾਂ ਮੁਖਤਲਿਫ ਥਾਵਾਂ ਦੇ ਵਿੱਚ ਜਾ ਕੇ ਖਲੋ ਜਾਂਦੇ ਹਨ। ਹਜ਼ੂਰ ਨੇ ਇੱਕ ਤੀਰ ਕੱਢਿਆ ਪੱਥੇ 'ਚੋਂ, ਤਨਿਸ਼ ਦੇ ਚਿੱਲੇ ਵਿੱਚ ਜੋੜਿਆ, ਕੰਨ ਤੱਕ ਖਿੱਚਿਆ, ਤੀਰ ਛੋੜ ਦਿੱਤਾ। ਤੀਰ ਦੇ ਚੱਲਣ ਦੀ ਆਵਾਜ਼, ਛਕਾਟ ਔਰ ਤਨਿਸ਼ ਦੇ ਖਿੱਚਣ ਦੀ ਆਵਾਜ਼ ਚਰੜਾਰ ਜੋ ਹੋਇਆ ਕਰਦੀ ਹੈ ਉਹ ਸਭ ਦੇ ਕੰਨ ਵਿੱਚ ਸੁਣੀ ਗਈ। ਕਿਸੇ ਤਰ੍ਹਾਂ ਸਾਰਾ ਹੀ ਪੱਥਰ ਸੈਂਕੜੇ ਤੀਰ ਸੀ ਜਿਸ ਦੇ ਵਿੱਚ ਚਲਾ ਦਿੱਤੇ ਗਏ। 3 ਘੰਟੇ ਗੁਜ਼ਰ ਜਾਂਦੇ ਹਨ, ਅਜੇ ਤੱਕ ਕੋਈ ਵੀ ਤੀਰ ਹਾਜ਼ਰ ਨਹੀਂ ਕੀਤਾ ਗਿਆ। ਹੁਕਮਾ ਜਲਦੀ ਸਭ ਨੂੰ ਬੁਲਾਓ। ਬਹੁਤ ਜਲਦੀ ਸਭ ਆ ਕੇ ਸਾਹਮਣੇ ਖਲੋ ਜਾਂਦੇ ਹਨ, ਕਿਉਂ ਕੀ ਗੱਲ, ਤੀਰ ਅਜੇ ਤੱਕ ਕੋਈ ਵੀ ਹਾਜ਼ਰ ਨਹੀਂ ਕੀਤਾ। ਤੁਸੀਂ ਸਭ ਨੇ ਅਰਜ਼ ਕੀਤੀ, ਗਰੀਬ ਨਿਵਾਜ਼, ਤੀਰ ਸਾਡੇ ਹੱਥ ਕੋਈ ਨਹੀਂ ਆਇਆ, ਅਗਰ ਤੀਰ ਸਾਨੂੰ ਮਿਲਦੇ ਸੀ ਜ਼ਰੂਰ ਹਾਜ਼ਰ ਕਰਦੇ। ਫਿਰ ਕਿੱਧਰ ਗਏ ਤੀਰ? ਗੁਰੂ ਜੀ ਨੇ ਫਰਮਾਇਆ, ਕਿਉਂਕਿ ਜਿਹੜੀ ਚੀਜ਼ ਆਸਮਾਨ ਵਿੱਚ ਸਿੱਟੀ ਜਾਂਦੀ ਹੈ ਹਮੇਸ਼ਾ ਜ਼ਮੀਨ 'ਤੇ ਆ ਕੇ ਗਿਰਦੀ, ਕਿਉਂਕਿ ਜ਼ਮੀਨ ਦੀ ਕਸ਼ਿਸ਼ ਹੈ ਜਿਹੜੀ ਇਹ ਉਸ ਚੀਜ਼ ਨੂੰ ਖਿੱਚਦੀ ਹੈ। ਜਿਹੜੇ ਤੀਰ ਚਲਾਏ ਗਏ ਹਨ ਉਹ ਸਿਵਾਏ ਜ਼ਮੀਨ 'ਤੇ ਡਿੱਗਣ ਦੇ ਹੋਰ ਕਿੱਥੇ ਜਾ ਸਕਦੇ ਹਨ? ਉਹਨਾਂ ਅਰਜ਼ ਕੀਤੀ, ਗਰੀਬ ਨਾਲ ਸਾਨੂੰ ਕੋਈ ਤੀਰ ਨਹੀਂ ਲੱਭਿਆ, ਅਗਰ ਲੱਭਦੇ ਜ਼ਰੂਰ ਹਾਜ਼ਰ ਕਰ ਦਿੰਦੇ। ਜਾਂ 2-3 ਦਫ਼ਾ ਜਦੋਂ ਪੁੱਛਿਆ ਗਿਆ ਸਭ ਨੇ ਐਸਾ ਜਵਾਬ ਦਿੱਤਾ। ਅਖੀਰ ਉਹਨਾਂ ਵਿੱਚੋਂ ਬਹੁਤ ਸਾਰੇ ਸਿਆਣੇ ਸਿੱਖ ਸਨ, ਅਰਜ਼ ਕੀਤੀ ਗਰੀਬ ਨਿਵਾਜ਼, ਇਸ ਬਹਾਨੇ ਸਾਨੂੰ ਆਪ ਕੀ ਸਮਝਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਦੱਸੋ। ਫਰਮਾਇਆ, ਹੁਣ ਤੁਸੀਂ ਨਿਸ਼ਾਨੇ 'ਤੇ ਆ ਗਏ ਹੋ। ਕੱਲ੍ਹ ਜੋ ਨਾਥ ਮੁਨੀ ਖੰਭ ਲੈ ਆਏ ਸਨ ਉਹ ਹੁਮਾ ਪੰਖੀ ਦੇ ਖੰਭ ਹਨ। ਉਹਨਾਂ ਖੰਭਾਂ ਦੇ ਵਿੱਚ ਤਾਸੀਰ ਹੈ, ਜਿਹੜੀ ਚੀਜ਼ ਨਾਲ ਜੜ ਕੇ ਚਲਾਇਆ ਜਾਣ ਆਪਣੇ ਸਵਾਮੀ ਦੇ ਦੇਸ਼ ਨੂੰ, ਹੁਮਾ ਪੰਖੀ ਦੇ ਦੇਸ਼ ਨੂੰ ਲੈ ਜਾਣ। ਉਹ ਦੇਸ਼ ਕੋਈ ਧਰਤੀ ਦੇ ਮੰਡਲਾਂ 'ਤੇ ਉੱਚਾ ਹੈ। ਜਿਤਨੇ ਤੀਰ ਸਨ ਉਹਨਾਂ ਦੇ ਨਾਲ ਇੱਕ ਇੱਕ ਖੰਭ ਜੜਿਆ ਹੋਇਆ ਸੀ, ਉਹ ਚਲਾਇਆ ਖੰਭ ਉਹਨਾਂ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਲੈ ਕੇ। ਇਹ ਦ੍ਰਿਸ਼ਟਾਂਤ ਹੈ। ਤਾਂ ਦ੍ਰਿਸ਼ਟਾਂਤ ਕੀ ਮਤਲਬ? ਕੀ ਜਿਵੇਂ ਖੰਭ ਤੀਰਾਂ ਨੂੰ ਆਪਣੇ ਸਵਾਮੀ ਹਮਾ ਪੰਖੀ ਦੇ ਦੇਸ਼ ਨੂੰ ਲੈ ਗਏ, ਇਸੀ ਤਰ੍ਹਾਂ ਗੁਰਬਾਣੀ ਦੇ ਜਿਹੜੇ ਸ਼ਬਦ ਜਿਹੜੇ ਮਨ ਰੂਪੀ ਤੀਰਾਂ ਨਾਲ ਉਸਨਾਂ ਸ਼ਬਦਾਂ ਦਾ ਅਭਿਆਸ ਕਰਦੇ ਹਨ, ਇੱਕ ਦਿਨ ਜਦੋਂ ਵਕਤ ਅਖੀਰ ਆਉਂਦਾ ਹੈ ਆਪਣੇ ਜਾਪਕ ਨੂੰ ਗੁਰੂ ਨਾਨਕ ਦੇ ਦੇਸ਼ ਨੂੰ ਲੈ ਜਾਂਦੇ ਹਨ। ਜਿਸ ਥਾਂ ਦੀ ਬਾਣੀ ਹੈ ਉਸੀ ਦੇਸ਼ ਨੂੰ ਲੈ ਜਾਂਦੇ ਹਨ। ਤਾਂ ਤੇ ਗੁਰੂ ਜੀ ਨੇ ਫਰਮਾਇਆ, ਗੁਰਬਾਣੀ ਦਾ ਪਾਠ ਕਰਿਆ ਕਰੋ, ਗੁਰਬਾਣੀ ਦਾ ਕੀਰਤਨ ਕਰਿਆ ਕਰੋ, ਗੁਰਬਾਣੀ ਦੀ ਵਿਚਾਰ ਕਰਿਆ ਕਰੋ, ਤਾਂ ਕਿ ਮਾਨੁਖ ਤਨ ਤਾਰਿਆ ਸਫਲਾ ਹੋਵੇ ਔਰ ਸ਼ੁਭ ਪ੍ਰਾਪਤ ਹੋਵੇ। ਇਥੋਂ ਕੀ ਬਾਣੀ ਆਈ ਜਿਨ ਸਗਲੀ ਮਟਾਈ, ਬਾਣੀ ਆਈ ਜਿਨ ਸਗਲੀ ਮਟਾਈ, ਸਗਲੀ ਚਮਕਾਈ ਸਗਲੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੂਪਾ ਡੇਰਾ ਕਰਨਾ ਅੰਧ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਵਾਸਕ ਥਾਈ ਬਾਲਮ ਤੋਲ ਪਰਮੇਸ਼ਰ ਅਵਰਿਆ ਸਭਨੀ ਜਾਈ ਤੁਰਕੀ ਬਾਣੀ ਆਈ ਤਿੰਨ ਸਕਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਹਰ ਇੱਕ ਇਨਸਾਨ ਨੂੰ ਇੱਕ ਇਨਸਾਨ ਦੇ ਮਨ ਨੂੰ ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾਂ ਚੰਬੜੀਆਂ ਹੋਈਆਂ ਹਨ ਇਹਨਾਂ ਦਾ ਇਲਾਜ ਇਹਨਾਂ ਦੀ ਦਵਾਈ ਬੂਟੀ ਇਹਨਾਂ ਦਾ ਨੁਸਖਾ ਦੁਨਿਆਵੀ ਹਕੀਮਾਂ ਡਾਕਟਰਾਂ ਪਾਸ ਕਿਸੇ ਪਾਸ ਵੀ ਨਹੀਂ ਹੈ ਕਿਉਂਕਿ ਮਨ ਦੀ ਬਿਮਾਰੀ ਹੈ ਮਾਨਸਿਕ ਰੋਗ ਹਨ ਦੋ ਕਿਸਮ ਦੇ ਰੋਗ ਹੁੰਦੇ ਨੇ ਮਨ ਦੇ ਔਰ ਜਿਸਮ ਦੇ ਜਿਸਮ ਦੇ ਰੋਗਾਂ ਦਾ ਇਲਾਜ ਡਾਕਟਰਾਂ ਹਕੀਮਾਂ ਵੈਦਾਂ ਪਾਸ ਹੈ ਲੇਕਿਨ ਮਨ ਦੇ ਜਿਹੜੇ ਰੋਗ ਹਨ ਮਾਨਸਿਕ ਰੋਗ ਇਹਨਾਂ ਦਾ ਇਲਾਜ ਉਹ ਅਜੇ ਸੂਖਮ ਹੋਣਾ ਚਾਹੀਦਾ ਜਿਹੇ ਜਿਹੇ ਰੋਗ ਹਨ ਅਤੇ ਦੁਨਿਆਵੀ ਡਾਕਟਰਾਂ ਪਾਸ ਇਹਨਾਂ ਸੂਖਮ ਮਾਨਸਿਕ ਰੋਗਾਂ ਦਾ ਕੋਈ ਇਲਾਜ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸੋਂ ਇੱਕ ਤਾਂ ਪੁੱਛਿਆ ਗਿਆ ਗਰੀਬ ਨਿਵਾਸ ਆਸਾ ਤ੍ਰਿਸ਼ਨਾ ਚਿੰਤਾ ਇਹਨਾਂ ਨੂੰ ਤਿੰਨ ਡੈਣਾ ਕਰਕੇ ਕਥਨ ਕੀਤਾ ਹੈ ਜੋ ਕਿ ਮਨ ਨੂੰ ਅਸ਼ਾਂਤ ਰੱਖਦੀਆਂ ਹਨ ਮਨ ਨੂੰ ਦੁਖੀ ਰੱਖਦੀਆਂ ਹਨ ਮਨ ਨੂੰ ਕਲੇਸ਼ਾਤਰ ਰੱਖਦੀਆਂ ਹਨ ਇਹਨਾਂ ਦਾ ਇਲਾਜ ਇਹਨਾਂ ਦੀ ਦਵਾਈ ਬੂਟੀ ਕਿਰਪਾ ਕਰਕੇ ਜੇ ਕੋਈ ਹੋਵੇ ਤਾਂ ਫਰਮਾਓ ਇਹ ਗੱਲ ਸੁਣ ਕੇ ਹਜ਼ੂਰ ਨੇ ਫਰਮਾਇਆ ਇਹ ਮਨ ਦੇ ਰੋਗ ਹਨ ਮਾਨਸਿਕ ਰੋਗ ਹਨ ਮਨ ਦੇ ਰੋਗ ਚੂੰਕਿ ਸੂਖਮ ਹੁੰਦੇ ਹਨ ਇਹਨਾਂ ਸੂਖਮ ਰੋਗਾਂ ਦਾ ਇਲਾਜ ਵੀ ਸੂਖਮ ਹੋਇਆ ਕਰਦਾ ਸੋ ਦੁਨਿਆਵੀ ਜੋ ਡਾਕਟਰੀ ਹਕੀਮ ਹਨ ਉਹ ਜਿਸਮ ਦੇ ਡਾਕਟਰੀ ਹਕੀਮ ਹਨ ਜਿਸਮ ਦੇ ਰੋਗਾਂ ਦਾ ਇਲਾਜ ਸਥੂਲ ਕਰਦੇ ਹਨ ਸੋ ਇਹਨਾਂ ਆਸਾ ਤ੍ਰਿਸ਼ਨਾ ਚਿੰਤਾ ਤਿੰਨਾਂ ਰੋਗਾਂ ਦਾ ਇਲਾਜ ਵਾਹਿਗੁਰੂ ਦਾ ਭਜਨ ਹੀ ਹੈ ਸੋ ਪ੍ਰਭੂ ਕੇ ਸਿਮਰਨ ਪੂਰਨ ਆਸਾ ਪ੍ਰਭੂ ਦੇ ਸਿਮਰਨ ਕਰਕੇ ਹੀ ਆਸਾ ਦੀ ਨਿਵਿਰਤੀ ਹੈ ਇਹ ਆਸਾ ਪੂਰੀਆਂ ਹੁੰਦੀਆਂ ਨੇ ਉਹ ਫਰਮਾਨ ਕੀਤਾ
ਆਸਾਂ ਸਭ ਪੂਰੀਆਂ ਨਾਮ ਦਾ ਸਿਮਰਨ ਕਰਕੇ I'm not afraid.
ਭਲਾ ਫਿਰ ਵੀ ਜੇ ਤੈਨੂੰ ਕੁਛ ਤੰਗੀ ਰਹੇ ਤਾਂ ਤੀਸਰੀ ਬੱਤੀ ਉਸੀ ਤਰ੍ਹਾਂ ਅੱਧੀ ਰਾਤ ਪਰੋਂ ਮਚਾ ਕੇ ਚੱਲੀ ਲਹਿਰੀ ਵੱਲ ਨੂੰ, ਪੱਛੋਂ ਵੱਲ ਨੂੰ, ਜਿੱਥੇ ਬੱਤੀ ਬੁੱਝ ਜਾਵੇ ਉੱਥੋਂ ਪੱਟੀਆਂ ਉਦੋਂ ਅੱਛੀ ਚੀਜ਼ ਮਿਲ ਜਾਏਗੀ। ਪਰ ਇਹ ਖਿਆਲ ਰੱਖੀ ਚੌਥੀ ਬੱਤੀ ਮਚਾ ਕੇ ਕਦੇ ਦੱਖਣ ਵੱਲ ਨੂੰ ਨਾ ਜਾਏ, ਕਰੂਰ ਦਿਸ਼ਾ ਹੈ, ਇਹ ਖਿਆਲ ਰੱਖ ਲਵੀ। ਸੋ ਇਹ ਹਦਾਇਤ ਅੱਛੀ ਤਰ੍ਹਾਂ ਕਰ ਦਿੱਤੀ। ਚਾਈ ਚਾਈ ਚਾਰੇ ਬੱਤੀਆਂ ਲਿਆਇਆ, ਲਿਆ ਕੇ ਘਰ ਹੁਣ ਸੋਚਦਾ ਹੈ, ਵਿਚਾਰ ਕਰਦਾ ਹੈ ਵੀ ਇਹਨਾਂ ਨੂੰ ਅੱਛੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ। ਗੁਰੂ ਜੀ ਦੱਸਦੇ ਹਨ, ਭੁੱਖਿਆ ਭੁੱਖ ਨੋ ਉਤਰੀ ਜੇ ਬੰਨਾ ਪੁਰੀਆਂ, ਇਨਸਾਨ ਦੀ ਤ੍ਰਿਸ਼ਨਾ ਰੂਪੀ ਭੁੱਖ ਕਦੇ ਵੀ ਦੂਰ ਨਹੀਂ ਹੁੰਦੀ, ਭਾਵੇਂ ਇਸਨੂੰ ਤਿੰਨਾਂ ਲੋਕਾਂ ਚੌਦਾਂ ਪੌਣਾਂ ਦੇ ਪਦਾਰਥ ਵੀ ਮਿਲ ਜਾਣ, ਫਿਰ ਵੀ ਇਹਦੇ ਚਿੱਤ ਵਿੱਚ ਹੋਰ ਮਿਲੇ ਹੋਰ ਮਿਲੇ ਇਹ ਪੁਰਨਾ ਬਣਿਆ ਰਹਿੰਦਾ, ਇਸਨੂੰ ਹੀ ਤ੍ਰਿਸ਼ਨਾ ਦਾ ਦਰਜਾ ਦਿੱਤਾ ਹੋਇਆ ਹੈ। ਇਉਂ ਫਰਮਾਉਂਦੇ ਨੇ ਗੁਰੂ ਜੀ,
ਭੁੱਖ ਮਨ ਦੀ ਕਦੇ ਨਾ ਲਈ ਚੁਰੇ,
ਚੜ੍ਹਦੀ ਵੱਲ ਨੂੰ ਤੁਰ ਪੈਂਦਾ, ਜਿੱਥੇ ਬੱਤੀ ਬੁਝੀ ਉੱਥੋਂ ਪੜਦਾ ਹੈ, ਤਾਂਬੇ ਦਾ ਖਜ਼ਾਨਾ ਯਾਨੀ ਪੈਸਿਆਂ ਦਾ ਖਜ਼ਾਨਾ ਮਿਲ ਜਾਂਦਾ। ਬੰਦ ਕਰਕੇ ਨਿਸ਼ਾਨੀ ਲਗਾ ਦਿੱਤੀ, ਘਰ ਆ ਗਿਆ, दूसरे दिन फिर सोचता है, दूसरी तरफ देखिए जरा, क्योंकि चंगी तो चंगी चीज भी बहुत मैंने दसिया गया। दूजे दिन अद्धी रात फिर बत्ती मचा के चल पैंदा पहाड़ वल नूं, जिथे बत्ती बुझ जाती है उथों पटदा है, उत्थे चांदी का खजाने ने रुपया का खजाना मिल गया। उदू भी ज्यादा प्रसन्न होया। तीसरे दिन फिर लेंदी वल नूं, इन्हें पछों वल नूं तुर पैंदा है, जिथे बत्ती बुझी उत्थे पटदा है सोने का खजाना, यानी मोहरां का खजाना लभ गया। चंगी ते चंगी चीज लगती चली गई। सो जिस शख्स के पास चंगी तुरशी का समा है, उन्हों तांबे का खजाना ही काफी है। भला जे ज्यादा जरूरत पवे तो चलो रुपये का खजाना, उदू ज्यादा मोहरां का तो बहुत ही ज्यादा है। चौथी तरफ तो रोकया गया सी, हदायत सी दक्षण वल कदे ना जावी, चौथी बत्ती मचा के क्रूर दिशा है। पर चौथे दिन ही तृष्णा का प्रेरिया होया, बत्ती मचा के दक्षण वल नूं चल पैंदा है। जिथे जाके बत्ती बुझदी है उत्थों पटना शुरू किया। दसवें थे सी उच्चा जाए के पटदा एक चुगाट दरवाजा लग्या जिस नूं बंद है। दरवाजा खटखटाया, अंदर कोई आदमी बैठा चक्की पी रहा है। जो दरवाजा खुलिया उसने कहा तू अंदर आ जा। पहले अंदर आ गया, फट चक्की का था, सो उत्थे उसनु लगा दिता। आप उठ के बाहर दरवाजा बंद करने वेले कहन लगे हुण तेरे वर्गे को बहु तेनू इथों कढू, सदा वास्ते आराम करे। इहां ने तृष्णा नाल बन्निया गया। अर्ज करन दा मतलब, तृष्णा दा इतना वड्डा पेट है, तिन्ना लोकां 14 पवनां दे पदार्थ पा के भी फिर बस नहीं करते। हालांकि इंसान दियां जरूरियात जड़ियां हैं, रोटी खानी है और कपड़ा पहनना है, सिर्फ एक मकान चाहिए, यो जा कुछ समझ लो। ज्यादा जो कुछ है वो तो ये किसी कम नहीं है, लेकिन तृष्णा एक यही चीज है, इसनु ज्यादा तो ज्यादा वल प्रेरती है। तृष्णा नहीं ही इसनु मौत भुला छे। एक दफा गुरु जी गुरु नानक देव महाराज एक थां बैठे हुए, मरदाना कीर्तन कर चुका, एक टका देंदे हैं मरदाने जा शहर विच, एक पैसे दा सच और एक दा झूठ खरीद के लाया। मरदाना शहर विच जांदा है, वो शहर सियालकोट से, शहर विच जांदा है, सच झूठ पुछदा फिरदा है दुकाना ते। भला सच झूठ दी दुकाना कित्थे है, हर कोलो जवाब मिलना। अखीर फिरदिया मुला नाम करके एक नौजवान उम्र का मुंडा से उसकी दुकान पर पहुंच जाता है। वह कहेंगे लिया सौदा मैं दे दिना, कागज से मरना सच और जीवना झूठ लिख दिना। मरदाना वो कागज लेके चला आया, गुरु के अगे रखिया। जिस वक्त पढ़िया हुक्म है मरदाने, जिसने सौदा दिता उन्होंने जरा बुला के चले। मरदाना फिर शहर जाता है, मुले ने बुला लिया, मुला के नमस्कार कर रहा है। पहले कुछ फकीर की सोगत करने वाला बंदा सी, तदे वो जानता सी मरना तो सच है, जीना चार दिहाड़े तो इस करके झूठ है। सो गुरु जी ने पूछा मोलिया, मरना सच है और जीना झूठ है, ये गल तेरे चित विच दृढ़ है कि वैसे लिख दिती सुनी सुनाई? उसने अर्ज की, गरीब मरना तो जरूरी है, रहना तक किसी ने नहीं दुनिया ते, जो उपजे सो बिंस है, पर आज के काल जो जमे है वह मरेगा बस, जड़ी चीज बनी है करी है वह फुटेगी भी। सो इसी तरह यह संसार का खेल तो ऐसा ही है, कदे दुनिया के धंधे में भुल जाएंगे महाराज, कदे याद भी आ जाती है। सही गल है, खैर इतिहाद मरना सच है और जीना झूठ है, पर उस मरण दुनिया के लोग याद क्यों नहीं रखते? गुरु अमरदास महाराज जी इसका जवाब देंदे हैं, ये तृष्णा वड़ा रोग लगा मरन मनो विसारे। ये तृष्णा ਐਡਾ ਵੱਡਾ ਰੋਗ ਲੱਗਿਆ, ਇਸਨੇ ਮੌਤ ਨੂੰ ਭੁਲਾ ਦਿੱਤਾ ਹੋਇਆ। ਹਾਲਾਂਕਿ ਮਰਨਾ ਸੱਚ ਹੈ, ਇਹ ਭਾਵੇਂ ਮੌਤ ਨੂੰ ਭੁੱਲ ਜਾਵੇ ਲੇਕਿਨ ਮੌਤ ਇਸਨੂੰ ਨਹੀਂ ਭੁੱਲਦੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਐਸਾ ਇੱਕ ਜਗ੍ਹਾ ਫਰਮਾਉਂਦੇ ਨੇ, ਮੌਤ ਇਸਨੂੰ ਕਿਉਂ ਭੁੱਲ ਗਈ?
ਨਹੀਂ ਮਰਨ ਪਛਾਣਦਾ ਤੂਤੇ ਲਾਲ ਵਿੱਚ ਲੱਗ ਕੇ ਮੰਗਦਾ, ਨਹੀਂ ਮਰਨ ਪਛਾਣਦਾ ਤੂਤੇ ਲਾਲ ਵਿੱਚ ਲੱਗ ਕੇ ਮੰਗਦਾ।
ਗੁਰੂ ਤੇਗ ਬਹਾਦਰ ਮਹਾਰਾਜ ਅਸਮਤਾ ਦੇ ਜੀਵਨ ਉਪਦੇਸ਼ ਕਰਦੇ ਹੋਏ ਸ਼ਬਦ ਉਚਾਰਨ ਕਰਕੇ ਉਸਦੇ ਵਿੱਚ ਇਉਂ ਸਿੱਖਿਆ ਦਿੰਦੇ ਹਨ, ਚੇਤਨਾ ਹੈ ਸੋ ਚੇਤਨਾ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨਿਆਉਦ ਵਿਹਾਤ ਹੈ ਟੁੱਟੇ ਕਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਣਾ, ਅਜੂ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਉ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਸੋ ਮੌਤ ਭੁੱਲੀ ਹੈ ਇਸਨੂੰ, ਝੂਠੇ ਲਾਲਚ ਉਸੀ ਨੂੰ ਤ੍ਰਿਸ਼ਨਾ ਕਹਿ ਦਿੰਦੇ ਹਨ, ਝੂਠਾ ਲਾਲਚ ਵੀ ਉਸੀ ਚੀਜ਼ ਦਾ ਨਾਂ ਹੈ। ਸੱਚਾ ਲਾਲਚ ਇੱਕ ਝੂਠਾ ਲਾਲਚ, ਸੱਚਾ ਲਾਲਚ ਹੈ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਨਾ, ਇਹ ਸੱਚਾ ਲਾਲਚ ਕਿਹਾ ਜਾਂਦਾ ਹੈ। ਦੁਨਿਆਵੀ ਪਦਾਰਥਾਂ ਦਾ ਸੰਚਿਤ ਕਰਨਾ, ਉਹਨਾਂ ਵੱਲ ਹੀ ਰੁਚੀ ਰਹਿਣੀ, ਇਸਨੂੰ ਝੂਠੇ ਲਾਲਚ ਕਿਹਾ ਜਾਂਦਾ ਹੈ। ਸੰਯਮ ਦੁਨੀਆਂ ਤੋਂ ਅਖੀਰ ਜਾਣਾ ਤਾਂ ਸਭ ਨੇ ਹੀ ਹੈ, ਪ੍ਰਸ਼ਾਸਨ ਜਿਹੜਾ ਮੌਤ ਨੂੰ ਭੁਲਾ ਕੇ ਦੁਨੀਆਂ ਵਿੱਚ ਹੀ ਖਚਤ ਹੋ ਗਿਆ ਹੈ, ਇੱਥੇ ਵੀ ਦੁੱਖ ਤਕਲੀਫਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੈ, ਉਸਦੀ ਮਰਨ ਤੋਂ ਬਾਅਦ ਵੀ ਉਸਨੂੰ ਦੁਰਗਤੀ ਪ੍ਰਾਪਤ ਹੋਇਆ ਕਰਦੀ ਹੈ। ਜਿਹੜਾ ਪੁਰਸ਼ ਮੌਤ ਨੂੰ ਯਾਦ ਰੱਖਦਾ ਹੈ, ਮੌਤ ਯਾਦ ਰੱਖਣੀ ਮਾਨਵ ਪ੍ਰਲੋਕ ਨੂੰ ਸਵਾਰਨ ਦੀ ਕੁੰਜੀ ਹੈ, ਉਹ ਪੁਰਸ਼ ਇੱਥੇ ਵੀ ਸੁੱਖ ਸ਼ਾਂਤੀ ਨਾਲ ਕਿਸੇ ਮਰਿਆਦਾ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਮਰਨ ਤੋਂ ਬਾਅਦ ਵੀ ਉਹਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਇੱਕ ਦਫ਼ਾ ਦਾ ਜ਼ਿਕਰ, ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਨੌਜਵਾਨ ਅਵਸਥਾ ਇੱਕ ਪਠਾਨ ਅੱਗੇ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ ਹੁੰਦਾ, ਉਹਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ ਰਹਿੰਦੇ। ਨੌਜਵਾਨ ਮਰਿਆ ਗੁਰੂ ਜੀ ਦੀ, ਹਰ ਕਿਸਮ ਦੇ ਲੋਕ ਗੁਰੂ ਜੀ ਪਾਸ ਆਉਂਦੇ ਹਨ, ਹਰ ਘਰਾਣੇ ਦੀਆਂ ਲੜਕੀਆਂ ਬਾਲੀਆਂ ਆਉਂਦੀਆਂ ਨੇ, ਸ਼ਾਇਦ ਇਹਨਾਂ ਦਾ ਮਨ ਕਿਤੇ ਮੇਲਾ ਨਾ ਹੋ ਜਾਂਦਾ, ਇਹੋ ਜਿਹੇ ਉਹਦੇ ਆਪਣੇ ਖਿਆਲਾਂ ਦੇ ਮੁਤਾਬਕ ਕਲਪਨਾ ਪੈਦਾ ਹੋ ਜਾਇਆ ਕਰਦੀ। ਗੁਰੂ ਜੀ ਦੀ ਬਾਤ ਵੀ ਉਸਨੇ ਕਲਪਨਾ ਤੁਰੀ, ਇੱਕ ਦਿਨ ਉਸਨੇ ਬਹੁਤ ਸਾਰੇ ਆਪਣੇ ਦਿਲ ਨੂੰ ਮਜ਼ਬੂਤ ਕਰਕੇ ਅਰਜ ਕਰ ਹੀ ਦਿੱਤੀ। ਗੁਰੂ ਜੀ ਉਸਦੀ ਨਾਦਾਨੀ ਵੱਲ ਦੇਖ ਕੇ ਮੁਸਕਰਾਏ, ਫਿਰ ਉਸਨੂੰ ਸਮਝਾਉਣ ਵਾਸਤੇ ਕਹਿਣ ਲੱਗੇ, ਬਈ ਖਾਨ ਜੀ, ਇਸ ਗੱਲ ਦਾ ਜਵਾਬ ਤਾਂ ਤੈਨੂੰ ਫਿਰ ਦਿੱਤਾ ਜਾਏਗਾ, ਪਰ ਇੱਕ ਬੜੀ ਹੈਰਾਨੀ ਵਾਲੀ ਗੱਲ, ਉਹ ਕੀ ਤੈਂ ਇਹਨਾਂ 8 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਹੈ। ਇਹ ਗੱਲ ਸੁਣ ਕੇ ਉਸਨੂੰ ਫਿਕਰ ਪੈ ਗਿਆ, ਫਿਕਰ ਪੈ ਗਿਆ ਹੈ 8 ਦਿਨ ਦੇ ਅੰਦਰ ਮਰ ਜਾਣਾ ਹੈ। ਹਾਂ, ਇਸਦਾ ਕੁਛ ਉਪਾਅ ਕਰ। ਸਾਧ ਸਿੰਘ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਤਮਾਮ ਦੁਨੀਆਂ ਮੌਤ ਤੋਂ ਡਰਦੀ ਹੈ। ਬੜੇ ਬੜੇ ਸਮੇਂ ਰਾਜੇ ਰਾਣੇ ਗਰੀਬ ਅਮੀਰ ਸਭ ਡਰਦੇ ਹਨ। ਹਰ 15-20 ਮਿੰਟ ਤੋਂ ਬਾਅਦ ਆਪਣੀ ਮੌਤ ਯਾਦ ਕਰੇ। ਜਿਸਨੂੰ ਇਤਨੀ ਮੌਤ ਯਾਦ ਆ ਗਈ, ਉਹਦੇ ਮਨ ਤੋਂ ਕੁਦਰਤੀ ਮਾਇਆ ਲੈ ਜਾਂਦੀ ਹੈ। ਚੀਜ਼ਾਂ ਦੋਨ ਦੁਨੀਆਂ ਤੇ ਅਧਾਰ ਮਾਇਆ, ਦੁਸ਼ਟਮਾਨ ਮਾਇਆ ਹੈ, ਅੰਦਰ ਬਾਹਰ ਸਾਰੇ ਵਕਤ ਯਾਨੀ ਦਬਾਅ ਛੱਡਿਆ ਹੈ। ਰੱਬ ਜਿਹੜਾ ਹੈ ਪਰਾਂ ਦੇ ਗਿਆ। ਜਿਸ ਵਕਤ ਮਨ ਤੋਂ ਮਾਇਆ ਲੈ ਗਈ, ਕਿਉਂਕਿ ਰੱਬ ਨਹੀਂ ਆ ਕੇ ਹਿਰਦੇ ਰੂਪੀ ਪ੍ਰੇਰਨਾ ਕਰਦੇ ਹੈ। ਹਾਂ, ਧਿਆਨ ਦਿਓ, ਕ੍ਰਿਸ਼ਨ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਰੜਾਵੇ ਰਾਮ ਰਾਜ ਇਸ ਕੀ ਤ੍ਰਿਸ਼ਨਾ ਪਕਸਾ ਉਤਰੈ ਜੋ ਹਰ ਨਾਮ ਤੇ ਆਵੇ। ਤ੍ਰਿਸ਼ਨਾ ਰੂਪੀ ਰੋਗ ਦਾ ਇਲਾਜ ਗੁਰੂ ਜੀ ਨੇ ਨਾਮ ਸਿਮਰਨ ਦੱਸਿਆ ਹੈ। ਵਾਰ ਵਾਰ ਨਾਮ ਦਾ ਅਭਿਆਸ ਕਰਕੇ ਆਪਣੀ ਬਿਰਤੀ ਨੂੰ, ਆਪਣੇ ਖਿਆਲਾਂ ਨੂੰ, ਪੁਰਨਿਆਂ ਨੂੰ ਨਾਮ ਦਾ ਰੂਪ ਬਣਾਵੇ, ਨਾਮ ਦੇ ਵਿੱਚ ਤਦਾਕਾਰ ਕਰੇ। ਇਉਂ ਕਰਦਿਆਂ ਕਰਦਿਆਂ ਜਿਹੜੇ ਤ੍ਰਿਸ਼ਨਾ ਦੇ ਸੰਕਲਪ ਹੋਣਗੇ ਇਹ ਦੂਰ ਹੋਣਗੇ, ਬਿਰਤੀ ਸ਼ਬਦ ਦੇ ਵਿੱਚ ਨਿਰਤਾ ਹਾਸਲ ਕਰੇਗੀ। ਸ਼ਬਦ ਦੇ ਗੁਣ, ਨਾਮ ਔਰ ਨਾਮੀ ਦੇ ਜੋ ਗੁਣ ਹਨ ਉਹ ਇਸ ਮਨ ਵਿੱਚ ਆਉਣਗੇ ਅਤੇ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਨਹੀਂ ਤਾਂ ਆਸਾ ਤ੍ਰਿਸ਼ਨਾ ਚਿੰਤ ਤਿੰਨ ਡੈਣਾ ਹਰ ਇੱਕ ਦੇ ਚਿੱਤ ਨੂੰ ਇਉਂ ਕੁਤਰ ਕੁਤਰ ਖਾਂਦੀਆਂ, ਜ਼ਿੰਦਗੀ ਤਲਖ ਬਣੀ ਹੋਈ, ਜ਼ਿੰਦਗੀ ਨਰਕਮਈ ਬਣੀ ਹੋਈ ਹੈ ਹਰ ਇੱਕ ਦੀ, ਗਰੀਬ ਤੋਂ ਬਾਦਸ਼ਾਹ ਤੱਕ। ਇਹੀ ਹਾਲਤ ਹੈ ਸਵਾਏ ਸਿਮਰਨ ਵਾਲੇ ਬੰਦਿਆਂ ਤੋਂ। ਸੋ ਇਉਂ ਕ੍ਰਿਸ਼ਨਾ ਦਾ ਇਲਾਜ ਗੁਰੂ ਜੀ ਨੇ ਇਹ ਦੱਸਿਆ। ਇਹੋ ਜਿਹਾ ਪੁਰਸ਼ ਜਿਹੜਾ ਹੈ ਜਿਸ ਨੂੰ ਵਿਵੇਕ ਵਿਚਾਰ ਪ੍ਰਾਪਤ ਹੋ ਜਾਵੇ, ਬਿਰਤੀ ਦੀ ਇਕਾਗਰਤਾ ਦੇ ਵਿੱਚ ਉਸਨੂੰ ਵਿਸ਼ੇਸ਼ ਆਨੰਦ ਪ੍ਰਾਪਤ ਹੋਵੇ, ਸੋ ਉਹ ਦੀਆਂ ਦੁਨਿਆਵੀ ਜਿਹੜੀ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਸੋ ਅਸਲ ਤ੍ਰਿਸ਼ਨਾ ਦਾ ਇਲਾਜ ਸਿਮਰਨ ਦੱਸਿਆ। ਤੀਸਰੀ ਡੈਣ ਚਿੰਤਾ। ਚਿੰਤਾ ਵੀ ਹਰ ਇੱਕ ਦੇ ਚਿੱਤ ਨੂੰ ਕਿਵੇਂ ਕੁਤਰ ਕੁਤਰ ਖਾ ਰਹੀ ਹੈ। ਦੇਖੋ ਹਰ ਇੱਕ ਅੰਦਰ ਜਾਤੀਆਂ ਮਾਰ ਵਾਪੀ ਹਨ ਕਿ ਨਾ, ਹਰ ਇੱਕ ਇਨਸਾਨ ਨੂੰ ਇਹ ਤਿੰਨੇ ਚਿੰਬੜੀਆਂ ਹੋਈਆਂ ਹਨ। ਮਨ ਜਿਹੜਾ ਹੈ, ਮਨ ਦੀ ਅਵਸਥਾ ਕੈਸੀ ਤਰਸਯੋਗ ਹੋ ਚੁੱਕੀ ਹੈ ਅਸਾ ਤ੍ਰਿਸ਼ਨਾ ਚਿੰਤਾ ਦੁਆਰਾ। ਸੋ ਚਿੰਤਾ ਦਾ ਇਲਾਜ ਵੀ ਗੁਰੂ ਜੀ ਬਾਣੀ ਦੀ ਵਿਚਾਰ ਔਰ ਨਾਮ ਦਾ ਸਿਮਰਨ ਹੀ ਦੱਸਦੇ ਹਨ, ਇਉਂ ਫਰਮਾਉਂਦੇ ਹਨ।
ਤੁਰਕੀ ਬਾਣੀ ਆਈ ਜਿਨ ਸਕਦੀ ਚਿੰਤਾ ਮਟਾਈ, ਤੁਰਕੀ ਬਾਣੀ ਆਈ ਜਿਨ ਸਕਦੀ ਚਿੰਤਾ ਮਟਾਈ, ਬਾਣੀ ਆਈ
ਸਗਲੀ ਚਿੰਤ ਮਿਟਾਈ। ਗੁਰਬਾਣੀ ਦੇ ਵਿੱਚ ਪ੍ਰੇਮ, ਵੈਰਾਗ, ਯੋਗ, ਗਿਆਨ ਆਦਿ ਇਹ ਸਾਰੇ ਆਸਾਰ ਭਰੇ ਹਨ। ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਇੰਗਲੈਂਡ ਰਿਟਰਨ ਇੰਗਲੈਂਡ ਪੜ੍ਹਿਆ ਆਇਆ ਜਿਸਦਾ ਵਿਸ਼ਵਾਸ ਪੱਛਮੀ ਵਿੱਦਿਆ 'ਤੇ ਬਹੁਤਾ ਸੀ, ਬਨਿਸਬਤ ਆਪਣੀ ਧਾਰਮਿਕ ਵਿੱਦਿਆ ਦੇ। ਉਹ ਸ਼ਖਸ ਅੱਜ ਆਪਣੇ ਫੈਮਿਲੀ ਦੇ ਸਮੇਤ, ਆਪਣੇ ਪਰਿਵਾਰ ਦੇ ਸਮੇਤ ਮੋਟਰ ਕਾਰ 'ਚ ਬੈਠਾ ਆ, ਕਿਸੇ ਫਾਰਮ ਵਿੱਚ ਹੀ ਗੁਜ਼ਰ ਰਿਹਾ। ਇੱਕ ਗੁਰੂ ਘਰਾਣੇ ਦਾ ਜ਼ਿਮੀਂਦਾਰ ਦਾ ਫਾਰਮ ਸੀ, ਜਿਹੜੇ ਰੋਜ਼ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਆਦਿ ਕਰ ਸਿਮਰਨ ਧਿਆਨ ਵਿੱਚ ਜੁੜਦੇ, ਬਾਣੀ ਦੇ ਪਾਠ ਕੀਰਤਨ ਵਿੱਚ ਲਿਵਲੀਨ ਰਹਿੰਦੇ, ਕਥਾ ਵਾਰਤਾ ਦੇ ਵਿੱਚ ਹਮੇਸ਼ਾ ਆਪਣਾ ਪਰਚਾ ਰੱਖਦੇ ਸਨ। ਸੋ ਇਹ ਜੇ ਗੁਰਮੁਖ ਘਰਾਣੇ ਦਾ ਇੱਕ ਫਾਰਮ ਸੀ, ਉਸਦੇ ਪਾਸ ਦੀ ਗੁਜ਼ਰਦਿਆਂ ਕੋਈ ਜਲਦੀ ਗੱਡੀ ਮੋੜਨ ਲੱਗਿਆਂ ਗੱਡੀ ਉੱਠ ਜਾਂਦੀ ਹੈ, ਮੋਟਰ ਉਲਟਣ ਕਰਕੇ ਜਿਤਨੇ ਫੈਮਿਲੀ ਦੇ ਜੀ ਸਨ ਸਭ ਦੇ ਕੁਛ ਨਾ ਕੁਛ ਥੋੜ੍ਹੀਆਂ ਬਹੁਤੀਆਂ ਸੱਟਾਂ ਲੱਗਦੀਆਂ ਹਨ। ਉਹਨਾਂ ਨੂੰ ਪਤਾ ਲੱਗਿਆ, ਦੂਰੋਂ ਦੇਖਿਆ ਵੀ ਕਿਸੇ ਦੀ ਮੋਟਰ ਉਲਟੀ ਹੈ, ਦੌੜ ਕੇ ਜਾਂਦੇ ਹਨ, ਜਾ ਕੇ ਉਹਨਾਂ ਨੂੰ ਬੜੀ ਜਲਦੀ ਉਠਾਇਆ, ਘਰ ਲਿਆਂਦਾ, ਲਿਆ ਕੇ ਉਹਨਾਂ ਵਾਸਤੇ ਬਿਸਤਰੇ ਵਿਛਾ ਦਿੱਤੇ, ਡਾਕਟਰ ਨੂੰ ਬੁਲਾ ਲਿਆ, ਉਹਨਾਂ ਦੀ ਦਾਰੀ ਸ਼ੁਰੂ ਹੋ ਗਈ। ਸੋ ਦੁੱਧ ਪਿਲਾਇਆ ਜਿਵੇਂ ਸੱਟਾਂ ਵੱਜੀਆਂ ਅਤੇ ਅਕਸਰ ਆਮ ਲੋਕ ਪੇਂਡੂ ਕਰਦੇ ਹੈ, ਅਖੀਰ ਇਲਾਜ ਸ਼ੁਰੂ ਹੋ ਗਿਆ। ਅੱਛੀ ਤਰ੍ਹਾਂ ਇਲਾਜ ਹੋ ਰਿਹਾ ਹੈ, ਸਾਰੇ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੇ ਹੈ। ਉਸ ਇੰਗਲੈਂਡ ਪੜ੍ਹੇ ਨੇ ਦੇਖਿਆ ਵੀ ਸੇਵਾ ਤਾਂ ਬੜੀ ਕਰਦੇ ਨੇ, ਅਗਰ ਇਹੋ ਜਿਹੇ ਘਰਾਣੇ ਸਾਰੇ ਹੋ ਜਾਣ ਸਾਡਾ ਦੇਸ਼ ਬੈਕੁੰਠ ਬਣ ਜਾਵੇ, ਕਿਤਨੀ ਹਮਦਰਦੀ ਹੋਵੇ, ਹਾਲਾਂਕਿ ਸਾਨੂੰ ਨਹੀਂ ਜਾਣਦੇ ਸਨ, ਸਾਡੇ ਨਾਲ ਕੋਈ ਖਾਸ ਵਾਕਫੀਅਤ ਨਹੀਂ ਸੀ ਇਹਨਾਂ ਦੀ, ਪਰ ਕਿਤਨੀ ਸੇਵਾ ਕਰ ਰਹੀ। ਇਹ ਦੇਖ ਕੇ ਬਹੁਤ ਹੀ ਪ੍ਰਸੰਨ ਹੋਇਆ, ਪਰ ਇਹ ਨਹੀਂ ਸੀ ਪਤਾ ਕਿਸ ਚੀਜ਼ ਦੇ ਅੰਦਰ ਕਿਸ ਚੀਜ਼ ਦਾ ਅਸਰ ਸੀ, ਕਿਉਂ ਕਰਦੇ ਸਨ। ਖੈਰ ਪਰ ਉਸਨੂੰ ਇਤਨਾ ਜ਼ਰਾ ਅੱਛਾ ਨਾ ਲੱਗਿਆ ਵੀ ਇਹ ਸਾਰੇ ਹੀ ਕਿਤੇ ਬੈਠ ਕੇ ਕੋਈ ਕਥਾ ਵਾਰਤਾ ਸ਼ੁਰੂ ਕਰ ਦਿੰਦੇ, ਕਿਤੇ ਇਹਨਾਂ ਵਿੱਚੋਂ ਇੱਕ ਬਾਣੀ ਪੜ੍ਹਦੇ ਬਾਕੀ ਸੁਣਨ ਲੱਗ ਪੈਂਦੇ, ਕਿਤੇ ਬੈਠ ਕੇ ਸਿਮਰਨੀ ਮਾਲਾ ਦੇ ਨਾਲ ਰੱਬ ਦਾ ਨਾਮ ਲੈਣ ਲੱਗ ਪੈਂਦੇ ਹਨ, ਬਾਣੀ ਪੜ੍ਹਨ ਲੱਗ ਪੈਂਦੇ ਹੈ, ਸਵੇਰੇ ਉੱਠ ਕੇ ਸਾਰੇ ਇਸ਼ਨਾਨ ਆਦਿ ਹੁੰਦੇ ਹਨ, ਇਸ ਗੱਲ ਦਾ ਕੀ ਫਾਇਦਾ। ਖੈਰ ਰਾਜ਼ੀ ਹੋ ਗਿਆ, ਅੱਜ ਉਸਨੇ ਗੱਲ ਛੇੜੀ, ਕਹਿਣ ਲੱਗੇ ਬਾਬਾ ਜੀ ਤੁਹਾਡਾ ਘਰਾਣਾ ਬਹੁਤ ਅੱਛਾ ਘਰਾਣਾ, ਦੁਨੀਆਂ ਵਿੱਚ ਅਗਰ ਸਾਰੇ ਇਹੋ ਜਿਹੇ ਘਰਾਣੇ ਹੋ ਜਾਣ, ਮੇਰਾ ਖਿਆਲ ਹੈ ਤਮਾਮ ਦੁਨੀਆ ਬਿਸ਼ਤ ਬਣ ਜਾ। ਪਰ ਇੱਕ ਗੱਲ ਦਾ ਮੈਨੂੰ ਜ਼ਰੂਰ ਸ਼ੰਕਾ ਪਿਆ ਹੋਇਆ ਹੈ। ਉਹਨਾਂ ਪੁੱਛਿਆ ਜਿਹੜੇ ਬਜ਼ੁਰਗ ਸਨਮੁਖੀ ਕਰਦੇ ਕੀ ਸ਼ੰਕਾ। ਕਹਿਣ ਲੱਗੇ ਤੁਹਾਨੂੰ ਮੈਂ ਸਾਰਿਆਂ ਨੂੰ ਦੇਖਦਾ, ਕਿਤੇ ਤੁਸੀਂ ਬੈਠ ਕੇ ਇੱਕ ਤੁਹਾਡੇ ਵਿੱਚੋਂ ਕੁਛ ਪੜ੍ਹਦਾ ਹੈ ਕੋਈ ਪ੍ਰਸੰਗ, ਬਾਕੀ ਸੁਣਦੇ ਹੋ, ਜਾਂ ਕੋਈ ਬਾਣੀ ਪੜ੍ਹਦਾ ਬਾਕੀ ਦੇ ਸੁਣਦੇ ਹੋ। ਅਤੇ ਕਈ ਦਫ਼ਾ ਸਭ ਦੇ ਹੱਥਾਂ ਵਿੱਚ ਮੈਂ ਮਾਲਾ ਸਿਮਰਨੀਆਂ ਦੇਖਦਾ, ਕਈਆਂ ਦੇ ਬੁੱਲ ਹਿਲਦੇ ਵੀ ਦੇਖਦਾ, ਕਿਤੇ ਬਾਣੀ ਪੜ੍ਹਦੇ ਨੇ ਉੱਚੀ ਉੱਚੀ, ਕਦੇ ਇਉਂ ਹਰ ਵਕਤ ਹੀ ਭਜਨ ਬਾਣੀ ਜਿਹੜੀ ਕਰਨੀ, ਇਹਦਾ ਕੀ ਫਾਇਦਾ। ਬਾਣੀ ਗਿਰਮ ਪੜ੍ਹ ਲਈ ਅਤੇ ਸਮਝ ਲਈ ਬਸ ਠੀਕ ਹੈ, ਸਮਝ ਆ ਗਈ, ਇੱਦਾਂ ਜ਼ਿਆਦਾ ਵਾਰ ਵਾਰ ਪੜ੍ਹਨ ਦਾ ਕੀ ਫਾਇਦਾ ਹਰ ਵਕਤ ਹੀ। ਇਹ ਸੁਣ ਕੇ ਬਜ਼ੁਰਗ ਕਹਿਣ ਲੱਗੇ ਭਾਈ ਇਨਸਾਨ ਨੂੰ ਮਨ ਇੱਕ ਇਹੋ ਜਿਹੀ ਚੀਜ਼ ਲੱਗੀ ਲੱਗਿਆ ਹੋਇਆ ਹੈ, ਇਹ ਕਿਸੇ ਵੇਲੇ ਵਿਹਲਾ ਨਹੀਂ ਰਹਿੰਦਾ। ਮਨ ਜਿਹਨੂੰ ਕਹਿੰਦੇ ਮਨ ਕਹੋ ਫੁਰਨਾ ਕਹੋ, ਸੋ ਇਹ ਕਿਸੇ ਵਕਤ ਵਿਹਲਾ ਨਹੀਂ ਰਹਿੰਦਾ, ਇਹੋ ਜਿਹਾ ਭੂਤਣਾ ਚਿੰਬੜਿਆ ਹੋਇਆ, ਕੋਈ ਨਾ ਕੋਈ ਕੰਮ ਚਾਹੁੰਦਾ ਹੈ। ਵਿਹਲਾ ਛੱਡੋ ਤੇ ਬੁਰੇ ਪਾਸੇ ਖਿੱਚੇਗਾ। ਸੋ ਇਸ ਕਰਕੇ ਇਸਨੂੰ ਠੀਕ ਰੱਖਣ ਵਾਸਤੇ, ਇਸਨੂੰ ਸ਼ਾਂਤ ਰੱਖਣ ਵਾਸਤੇ, ਇਸਨੂੰ ਸੁਖੀ ਰੱਖਣ ਵਾਸਤੇ, ਇਸਨੂੰ ਠੰਡਾ ਰੱਖਣ ਵਾਸਤੇ ਅਸੀਂ ਹਰ ਵਕਤ ਸਿਮਰਨ, ਬਾਣੀ ਦਾ ਪਾਠ, ਬਾਣੀ ਦੀ ਵਿਚਾਰ, ਸਤਸੰਗ ਦਾ ਪਰਚਾ, ਇਉਂ ਇਸਨੂੰ ਲਗਾ ਛੱਡਦੇ ਹਾਂ। ਇਸ ਵਾਸਤੇ ਹੈ, ਇਹੀ ਦੁੱਖ ਸੁੱਖ ਦਾ ਹੇਤੂ ਹੈ। ਮਨ ਕਹੀ ਜੀ ਚੀਜ਼ ਹੈ ਸਾਸਿਕ, ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਬੜਾ ਪਾਰਾ ਸੇਠ ਜਿਸਦਾ ਬਿਜ਼ਨਸ ਇਹਨਾਂ ਵੱਡਿਆਂ ਵੱਡਿਆਂ ਸ਼ਹਿਰਾਂ ਤੋਂ ਇਲਾਵਾ ਬਾਹਰਲੇ ਸਾਰੇ ਮੁਲਕਾਂ ਵਿੱਚ ਸੀ। ਸੋ ਉਹਨਾਂ ਸਮੇਂ ਵਿੱਚ ਆਵਾਜਾਈ ਦਾ, ਖ਼ਬਰ ਵਗੈਰਾ ਆਉਣ ਜਾਣ ਦਾ ਜਰਾ ਇਹੋ ਜਿਹਾ ਅੱਜ ਕੱਲ੍ਹ ਵਾਂਗੂ ਸਹੂਲੀਅਤ ਨਹੀਂ ਸੀ। ਸੋ ਇੱਕ ਕੋਈ ਜਿਸਨੇ ਭੂਤ ਰਾਹ ਦੇ ਆਇਆ ਸੀ, ਕੋਈ ਇਹੋ ਜਿਹਾ ਸ਼ਖਸ ਉੱਥੇ ਜਾ ਬੈਠਾ, ਉਹ ਸੇਠ ਦੀ ਦੁਕਾਨ 'ਤੇ ਗੱਲਾਂ ਬਾਤਾਂ ਚੱਲ ਪਈਆਂ, ਮੇਰੇ ਪਾਸ ਇੱਕ ਭੂਤ ਰਾਹ ਦੇ ਆਇਆ ਹੈ, ਪੌਣ ਪੁੱਤਰ ਹੈ, ਛਿਨ ਮਾਤਰ ਵਿੱਚ ਜਿੱਥੇ ਭੇਜੋ ਜਾਇਆ ਹੁੰਦਾ, ਬੜੇ ਬੜੇ ਕੰਮ ਕਰੇ ਹੁੰਦਾ। ਇਹ ਸੁਣ ਕੇ ਉਹ ਸੇਠ ਜੀ ਨੂੰ ਬੜਾ ਖੁਸ਼ੀ ਹੋਈ, ਕਹਿਣ ਲੱਗਾ ਬਾਈ ਮੇਰੇ ਬਹੁਤ ਜ਼ਿਆਦਾ ਕੰਮ ਹਨ, ਇਸ ਮੁਲਕ ਵਿੱਚ ਵੀ, ਬੜੇ ਬੜੇ ਸ਼ਹਿਰਾਂ ਵਿੱਚ, ਇਸ ਮੁਲਕ ਤੋਂ ਬਾਹਰ ਵੀ, ਬਾਹਰਲੇ ਮੁਲਕਾਂ ਵਿੱਚ ਬਹੁਤ ਜ਼ਿਆਦਾ ਮੇਰਾ ਵਪਾਰ ਹੈ, ਜੇ ਮੈਨੂੰ ਇੱਕ ਭੂਤ ਦੇ ਜੇ ਤਾਂ ਮੈਂ ਉਹ ਤੋਂ ਬੜਾ ਛੇਤੀ ਕੰਮ ਕਰਾਇਆ ਕਰਾਂ, ਮੇਰੇ ਬਿਜ਼ਨਸ ਵਿੱਚ ਬੜੀ ਤਰੱਕੀ ਹੋ ਜਾਏ। ਉਹ ਭੂਤਾਂ ਵਾਲਾ ਕਹਿਣ ਲੱਗਾ ਭੂਤ ਤਾਂ ਤੈਨੂੰ ਦੇ ਦਿਆਂਗਾ, ਪਰ ਇੱਕ ਸ਼ਰਤ ਹੈ, ਇਹਨੇ ਵਿਹਲਾ ਨਹੀਂ ਰਹਿਣਾ, ਇਹਨੂੰ ਕੰਮ ਲਾ ਛੱਡੀ, ਅਗਰ ਵਿਹਲਾ ਛੱਡੇਗਾ ਤੈਨੂੰ ਮਾਰ ਦੇਗਾ। ਹੱਸ ਕੇ ਕਹਿਣ ਲੱਗਾ ਵਿਹਲਾ, ਮੇਰੇ ਤਾਂ ਇਤਨੇ ਜ਼ਿਆਦਾ ਕੰਮ ਨੂੰ ਵਿਹਲ ਮਿਲਣੀ ਕੋਈ ਨਹੀਂ, ਦੇਖਦਾ ਫਿਰ ਇਹ ਸ਼ਰਤ ਹੈ, ਜੇ ਵਿਹਲਾ ਛੱਡੀ ਤੈਨੂੰ ਮਾਰ ਦੇਗਾ, ਸੋ ਕੰਮ ਤੇਰੇ ਸਾਰੇ ਕਰੂੰਗਾ। ਖੈਰ ਪੁੱਤ ਲੈ ਲਿਆ ਜੀ, ਹੁਣ ਪੁੱਤ ਨੂੰ ਕਿਹਾ ਜਾ ਕਲਕੱਤੇ, ਪੌਣ ਰੂਪ ਇੰਨਾ ਚਿਰ ਜਾਇਆ, ਫਿਰ ਜਾ ਬੰਬੇ ਇੰਨਾ ਚਿਰ ਜਾਇਆ, ਜਾ ਇੰਗਲੈਂਡ, ਜਾ ਅਮਰੀਕਾ, ਇਹਨੇ ਛਿੰਨ ਮਾਤਰ ਵਿੱਚ ਜਾਇਆ ਪੌਣ ਰੂਪ ਸੀ, ਆ ਕੇ ਕਹੇ ਮੈਨੂੰ ਕੰਮ ਦੱਸ। ਥੋੜ੍ਹੇ ਦਿਨਾਂ ਦੇ ਵਿੱਚ ਹੀ ਸੇਠ ਜੀ ਘਬਰਾ ਗਏ ਵੀ ਮੈਂ ਤਾਂ ਆਪਣੀ ਮੰਗਤੀ ਸਹੇੜ ਲਈ, ਇੱਕ ਦਿਨ ਇਸਨੇ ਨਹੀਂ ਛੱਡਣਾ, ਇਤਨੇ ਕੰਮ ਮੈਂ ਕਿਵੇਂ ਦੱਸੀ ਜਾਵਾਂ, ਛਿੰਨ ਮਾਤਰ ਵਿੱਚ ਜਾਇਆ ਹੁੰਦਾ ਹੈ, ਇਤਨਾ ਤੇਜ਼ ਰਫ਼ਤਾਰ ਹੈ ਇਸਦੀ, ਮਨ ਤੋਂ ਵੀ ਇਹਦੀ ਰਫ਼ਤਾਰ ਤੇਜ਼ ਹੈ। ਖੈਰ ਇਸੇ ਤਰ੍ਹਾਂ ਹੁੰਦਿਆਂ ਵਾਂਦਿਆਂ ਥੋੜ੍ਹੇ ਦਿਨ ਬੀਤੇ, ਉਸਦਾ ਸੇਠ ਦਾ ਇੱਕ ਮਿੱਤਰ ਮਿਲਿਆ, ਦੇਖ ਕੇ ਸੇਠ ਜੀ ਨੂੰ ਕਿਹਾ ਸੇਠ ਜੀ ਕੀ ਗੱਲ ਹੈ, ਸਰੀਰ ਲਿੱਸਾ ਹੋਇਆ ਕੁਛ, ਸਾਸੰਗ ਸਭ ਤੋਂ ਵੱਡੀ ਬਿਮਾਰੀ ਚਿੰਤਾ ਹੈ, ਇਨਸਾਨ ਨੂੰ ਜਿਹੜੀ ਚਿੰਤਾ ਹੈ ਇਹ ਬੜੀ ਜਲਦੀ ਇਹਦੇ ਸਰੀਰ ਨੂੰ ਦੁਬਲਾ ਕਮਜ਼ੋਰ ਕਰਦੀ ਹੈ। ਸੋ ਪੁੱਛਣ ਲਈ ਕੀ ਗੱਲ ਹੈ, ਆਪਣੇ ਆਪਣੇ ਸਰੀਰ ਨੂੰ ਇਤਨਾ ਖੇਦ ਹੈ, ਕੋਈ ਬਿਮਾਰੀ ਹੈ, ਤਕਲੀਫ ਹੈ, ਰੱਬ ਨੇ ਰੁਪਇਆ ਬਥੇਰਾ ਦਿੱਤਾ, ਇਲਾਜ ਕਰਾ ਲਓ ਕਿਸੇ ਡਾਕਟਰ ਤੋਂ, ਕਿਉਂਕਿ ਡਾਕਟਰਾਂ ਵਾਲਾ ਇਲਾਜ ਨਹੀਂ, ਕਿਉਂ ਕਹਿੰਦੇ ਵੀ ਮੈਂ ਇੱਕ ਭੂਤ ਲੈ ਬੈਠਾ, ਭੂਤ ਕਾਹਦਾ ਲੈ ਲਿਆ, ਆਪਣੀ ਮੌਤ ਹੀ ਸਹੇੜ ਲਈ ਮੈਂ ਤਾਂ, ਹੁਣ ਮੈਨੂੰ ਇਹ ਪ੍ਰਤੀਤ ਕੋਈ ਦਿੰਦਾ ਪ੍ਰਾਹੁਣਾ, ਗੱਲ ਕੀ ਸਾਰੀ ਗੱਲ ਦੱਸੀ। ਕਹਿਣ ਲੱਗੇ ਇਹ ਵਿਹਲਾ ਰਹਿੰਦਾ ਨੀ, ਆ ਕੇ ਝੱਟ ਕਹਿੰਦਾ ਮੈਨੂੰ ਕੰਮ ਦੱਸ, ਨਹੀਂ ਤੈਨੂੰ ਖਤਮ ਕਰਦਾ। ਹੁਣ ਕੰਮ ਮੈਂ ਇਸ ਵਾਸਤੇ ਲਿਆ ਸੀ, ਮੇਰੇ ਬਹੁਤਾ ਬਿਜ਼ਨਸ ਹੈ, ਲੇਕਿਨ ਇਹ ਤਾਂ ਇਤਨੀ ਜਲਦੀ ਜਾ ਹੁੰਦਾ ਪਤਾ ਨਹੀਂ, ਹੁਣ ਤਾਂ ਪਤਾ ਨਹੀਂ ਕੋਈ ਦਿਨਾਂ ਦਾ ਮੈਂ ਪਰਾਉਣਾ। ਇਹ ਗੱਲ ਆਪਣੇ ਮਿੱਤਰ ਦੋਸਤ ਕਿਆ ਕਰਨ, ਪਤਾ ਨੀ ਮੇਰੀ ਮੌਤ ਆਈ ਖੜੀ ਹੋਈ, ਮੌਤ ਤੋਂ ਸਾਰੇ ਡਰਦੇ ਨੇ। ਉਹ ਕਹਿਣਗੇ ਇਹ ਤਾਂ ਬੜੀ ਸੌਖੀ ਗੱਲ ਹੈ, ਤੁਹਾਨੂੰ ਇੱਕ ਯੁਕਤੀ ਦੱਸ ਦਿੱਤੀ ਜਾਂਦੀ ਹੈ, ਖੁਦ ਵੱਸ ਹੋ ਜਾਏਗਾ। ਕੀ ਕਹਿਣ ਲੱਗੇ ਉਹ ਕਰੋ, ਜਿੱਥੇ ਭੇਜਣਾ ਭੇਜ ਦਿੱਤਾ, ਇੱਕ ਵੰਝ ਲਿਆ ਬਹੁਤ ਸਾਰੀ ਗੰਢਾਂ ਵਾਲਾ ਬਾਂਸ ਲਿਆਂਦਾ, ਉਸਨੂੰ ਵਿਹੜੇ 'ਚ ਗਡਾ ਲਓ, ਇੱਕ ਘਰ ਗਡਾ ਲਓ, ਇੱਕ ਗਡਾ ਲਓ ਆਪਣਾ ਬਾਹਰ ਦੁਕਾਨ ਆਪਣੇ ਜਿੱਥੇ ਰੋਜ਼ ਜ਼ਿਆਦਾ ਤੁਹਾਡੇ ਬੈਠ ਉੱਠਿਆ। ਸੋ ਜਿਸ ਵਕਤ ਕਿਤੇ ਭੇਜਣਾ ਹੋਵੇ ਉਸਨੂੰ ਭੇਜ ਦਿਓ, ਉਹ ਜਾ ਕੇ ਫਿਰ ਤੁਹਾਨੂੰ ਆ ਕੇ ਕਹੇਗਾ ਕੰਮ ਵੰਝ 'ਤੇ ਚੜੀ ਜਾ ਉਤਰੀ ਜਾ ਗੰਢਾ ਗਿਣੀ ਜਾ, ਇਸਨੇ ਮੁੱਕਣਾ ਨਹੀਂ, ਭੂਤ ਕਾਬੂ ਹੋ ਗਿਆ। ਤਾਂ ਇਸ ਤਰੀਕੇ ਸੇ ਸਾਥ ਨੂੰ ਭੂਤ ਕਾਬੂ ਹੋ ਗਿਆ। ਦ੍ਰਿਸ਼ਟਾਂਤ ਮਿਸਾਲ ਇਸੀ ਤਰ੍ਹਾਂ ਮਨ ਰੂਪੀ ਪੂਜਣਾ ਹੈ ਪਰਮੇਸ਼ਰ ਨੂੰ। ਦੇਖੋ ਹਰੇਕ ਇਨਸਾਨ ਨੂੰ ਅੱਠੇ ਪੈ, ਉਸਨੂੰ ਵਿਹੜੇ 'ਚ ਗਡਾ ਲਓ, ਇੱਕ ਘਰ ਗਡਾ ਲਓ, ਇੱਕ ਗਡਾ ਲਓ ਆਪਣਾ ਬਾਹਰ ਦੁਕਾਨ ਆਪਣੇ ਜਿੱਥੇ ਰੋਜ਼ ਜ਼ਿਆਦਾ ਤੁਹਾਡੇ ਬੈਠ ਉੱਠਿਆ। ਸੋ ਜਿਸ ਵਕਤ ਕਿਤੇ ਭੇਜਣਾ ਹੋਵੇ ਉਸਨੂੰ ਭੇਜ ਦਿਓ, ਉਹ ਜਾ ਕੇ ਫਿਰ ਤੁਹਾਨੂੰ ਆ ਕੇ ਕਹੇਗਾ ਕੰਮ ਵੰਝ 'ਤੇ ਚੜੀ ਜਾ ਉਤਰੀ ਜਾ ਗੰਢਾ ਗਿਣੀ ਜਾ, ਇਸਨੇ ਮੁੱਕਣਾ ਨਹੀਂ, ਭੂਤ ਕਾਬੂ ਹੋ ਗਿਆ। ਤਾਂ ਇਸ ਤਰੀਕੇ ਸੇ ਸਾਥ ਨੂੰ ਭੂਤ ਕਾਬੂ ਹੋ ਗਿਆ। ਦ੍ਰਿਸ਼ਟਾਂਤ ਮਿਸਾਲ ਇਸੀ ਤਰ੍ਹਾਂ ਮਨ ਰੂਪੀ ਪੂਜਣਾ ਹੈ ਪਰਮੇਸ਼ਰ ਨੂੰ। ਦੇਖੋ ਹਰੇਕ ਇਨਸਾਨ ਨੂੰ ਅੱਠੇ ਪੈ ਚੌਂਹਠ ਘੜੀ ਸਵਾਏ ਉਸ ਵਕਤ 'ਤੇ ਜਦ ਕਿ ਸੌਂਕ ਸਲੀਪ ਹੁੰਦੀ, ਕੂਕ ਨੀਂਦ ਹੁੰਦੀ, ਫੁਰਨੇ ਉੱਠ ਹੀ ਜਾਂਦੇ। ਕਿਸੇ ਵਕਤ ਕਹੇ ਜੇ, ਕਿਸੇ ਵਕਤ ਕਹੇ ਜੇ, ਜ਼ਿਆਦਾਤਰ ਫੁਰਨੇ ਉਹ ਜਿਹੇ ਉੱਠਦੇ ਹਨ ਜਿਹੋ ਜਿਹਾ ਇਹਦਾ ਲਿਟਰੇਚਰ ਹੋਵੇ, ਜਿਹੋ ਜਿਹੀ ਸੰਗਤ ਵਿੱਚ ਇਹ ਮੂਵ ਕਰਦਾ ਹੋਵੇ, ਜਿਹੋ ਜਿਹੀ ਸੁਸਾਇਟੀ ਵਿੱਚ ਇਹਦਾ ਬੈਠ ਉੱਠੇ, ਉਹੋ ਜਿਹੇ ਫੁਰਨੇ ਨੂੰ ਜ਼ਿਆਦਾ ਉੱਠਿਆ ਕਰਦੇ। ਅਗਰ ਫੁਰਨੇ ਬੁਰੇ ਹੋਣ, ਆਪਣੇ ਬੁਰਿਆਂ ਫੁਰਨਿਆਂ ਨਾਲ ਇਹ ਇਤਨਾ ਦੁਖੀ ਹੁੰਦਾ ਹੈ ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਆਪਣੀ ਪੁੱਛੜ ਲੱਗਦੀ ਹੈ, ਉਹਨੂੰ ਇਹ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ, ਆਪਣੇ ਭਰਮ ਨਾਲ ਹੀ ਦੁਖੀ ਹੋਈ ਜਾਂਦਾ। ਇਸੇ ਤਰ੍ਹਾਂ ਇਨਸਾਨ ਆਪਣੇ ਫੁਰਨਿਆਂ ਨਾਲ ਹੀ ਆਪ ਦੁਖੀ ਹੁੰਦਾ ਹੈ, ਜਿਹਨੂੰ ਇੰਗਲਿਸ਼ ਵਿੱਚ ਥਾਟ ਵੇਵਸ ਕਹਿੰਦੇ ਨੇ, ਯਾਨੀ ਖਿਆਲਾਤ ਦੀਆਂ ਲਹਿਰਾਂ। ਸੋ ਬੁਰੇ ਫੁਰਨੇ ਇਸਨੂੰ ਦੁਖੀ ਕਰਦੇ ਨੇ, ਚੰਗੇ ਫੁਰਨੇ ਜਿਹੜੇ ਇਸਨੂੰ ਸੁਖੀ ਰੱਖਦੇ ਨੇ। ਅਗਰ ਫੁਰਨਾ ਸੂਖਮ ਹੋ ਜਾਏ, ਹੋਰ ਬਰੀਕ ਹੋ ਜਾਏ ਤਾਂ ਉਦੋਂ ਵੀ ਜ਼ਿਆਦਾ ਸੁਖੀ। ਕੋਈ ਅਵਸਥਾ ਐਸੀ ਆ ਜਿਹਨੇ ਫੁਰਨਾ ਫੁਰਬੀ ਹੋਣ ਲੱਗ ਪੈਂਦੇ, ਜ਼ਿਆਦਾ ਅਭਿਆਸ ਕੀਤੀਆਂ, ਉਹ ਅਵਸਥਾ ਤਾਂ ਪਰਮ ਸ਼ਾਂਤਦਾਇਕ ਹੈ, ਬਹੁਤ ਹੀ ਸੁਖਦਾਈ ਹੈ। ਅਤੇ ਇਸ ਮਨ ਨੂੰ ਕਾਬੂ ਰੱਖਣ ਗੱਲ ਨਹੀਂ ਸੀ ਆ ਰਹੀ, ਭਾਵੇਂ ਗੱਲ ਸੌਖੀ ਦੀ ਸੌਖੀ ਹੋਵੇ। ਸਾਧ ਸਿੰਘ ਜਿੰਨੀ ਦੇਰ ਤੱਕ ਕਿਸੇ ਕੰਮ ਵਿੱਚ ਪਰਚਾ ਨਾ ਹੋਵੇ, ਅਭਿਆਸ ਨਾ ਹੋਵੇ, ਉਹਦੀ ਸੂਝਬੂਝ ਆਇਆ ਨਹੀਂ ਕਰਦੀ, ਉਹਦੀ ਕੁਦਰਤੀ ਗੱਲ ਹੈ। ਸੋ ਵਾਰ ਵਾਰ ਇਹੀ ਉਹ ਸਵਾਲ ਕਰੀ ਜਾਂਦਾ, ਵਾਰ ਵਾਰ ਬਾਣੀ ਪੜ੍ਹਨਾ ਚਾਹੀਦਾ। ਸੋ ਅਖੀਰ ਉਹਨਾਂ ਮਹਾਤਮਾ ਨੇ, ਇਹਨੇ ਉਸ ਗੁਰਮੁਖ ਨੇ ਸੋਚਿਆ ਬਈ ਇਉਂ ਤਾਂ ਇਉਂ ਮਨ ਸ਼ਾਂਤ ਕਿਵੇਂ ਰਹਿ ਸਕਦਾ, ਬਾਣੀ ਹੈ ਇੱਕ ਦਫ਼ਾ ਪੜ੍ਹ ਲਈ ਸਮਝ ਲਈ ਬਸ ਠੀਕ ਹੈ, ਇੱਧਰ ਜ਼ਿਆਦਾ ਹੋਰ ਕੀ। ਸੋ ਨਹੀਂ ਮੰਨਦਾ ਕਿਉਂਕਿ ਉਹਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਆ ਰਹੀ, ਭਾਵੇਂ ਗੱਲ ਸੌਖੀ ਦੀ ਸੌਖੀ ਹੋਵੇ। ਸਾਧ ਸਿੰਘ ਜਿੰਨੀ ਦੇਰ ਤੱਕ ਕਿਸੇ ਕੰਮ ਵਿੱਚ ਪਰਚਾ ਨਾ ਹੋਵੇ, ਅਭਿਆਸ ਨਾ ਹੋਵੇ, ਉਹਦੀ ਸੂਝਬੂਝ ਆਇਆ ਨਹੀਂ ਕਰਦੀ, ਉਹਦੀ ਕੁਦਰਤੀ ਗੱਲ ਹੈ। ਸੋ ਵਾਰ ਵਾਰ ਇਹੀ ਉਹ ਸਵਾਲ ਕਰੀ ਜਾਂਦਾ, ਵਾਰ ਵਾਰ ਬਾਣੀ ਪੜ੍ਹਨਾ ਚਾਹੀਦਾ। ਸੋ ਅਖੀਰ ਉਹਨਾਂ ਮਹਾਤਮਾ ਨੇ, ਇਹਨੇ ਉਸ ਗੁਰਮੁਖ ਨੇ ਸੋਚਿਆ ਬਈ ਇਉਂ ਤਾਂ ਇਹਨੇ ਸਮਝਣਾ ਨਹੀਂ, ਕਿਸੇ ਯੁਕਤੀ ਦੁਆਰਾ ਇਸਨੂੰ ਸਮਝਾਈਏ ਤਾਂ ਇਸਦੇ ਦਿਮਾਗ ਵਿੱਚ ਗੱਲ ਆਏਗੀ, ਇਹਦੇ ਦਿਮਾਗ ਵਿੱਚ ਪੱਛਮੀ ਜ਼ਰੇ ਬਹੁਤੇ ਚਪਟ ਹੋਏ ਹਨ। ਸੋ ਉਸ ਗੁਰਮੁਖ ਨੇ ਆਪਣੇ ਸੁਭਾਅ ਤੋਂ ਉਲਟ, ਕਿਉਂਕਿ ਕਿਸੇ ਨੂੰ ਕੌੜਾ ਬੋਲਣ ਦਾ ਤਾਂ ਸੁਭਾਅ ਨਹੀਂ ਸੀ, ਸੋ ਗੁਰਮੁਖ ਹਮੇਸ਼ਾ ਮਿੱਠੇ ਬੋਲਦੇ ਹੈ। ਸੋ ਉਸਨੇ ਆਪਣੇ ਸੁਭਾਅ ਦੇ ਉਲਟ ਉਸ ਇੰਗਲੈਂਡ ਏਟਾਂ ਨੂੰ, ਜਿਹਦਾ ਇਹ ਸਵਾਲ ਸੀ ਵਾਰ ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ, ਕੋਈ ਸਖ਼ਤ ਲਫ਼ਜ਼ ਕਹੇ, ਕਰੜੇ ਲਫ਼ਜ਼ ਕਹੇ ਜਿਹੜੇ ਦੁਖਦਾਈ ਹੋਣ, ਜਦੋਂ ਇਹ ਲਫ਼ਜ਼ ਕਹੇ ਕਹਿਣ ਲੱਗਿਆ ਤੁਸੀਂ ਮੈਨੂੰ ਬੜੇ ਕੌੜੇ ਲਫ਼ਜ਼ ਕਹੇ, ਜਿਹਨਾਂ ਨਾਲ ਮੇਰਾ ਦਿਲ ਫੁੱਕ ਗਿਆ। ਕਹਿਣ ਲੱਗੇ ਦਿਲ ਕਾਹਦੇ ਨਾਲ ਫੁੱਕ ਗਿਆ, ਮੈਂ ਤਾਂ ਦੋ ਅੱਖਰ ਹੀ ਕਹੇ ਨੇ, ਕੋਈ ਐਸੀ ਨਹੀਂ ਵੀ ਤੇਰੇ ਦਿਲ ਨੂੰ ਚੁਆਤੀ ਲਾਤੀ ਜਿਹੜੀ ਫੂਕ ਦੇਵੇ ਅੱਗਦੀ, ਮੈਂ ਤਾਂ ਦੋ ਅੱਖਰ ਹੀ ਕਹੇ। ਉਹ ਕਹਿੰਦੇ ਅੱਖਰਾਂ ਵਿੱਚ ਹੀ ਬੜੀ ਤਾਕਤ ਹੈ, ਅੱਖਰਾਂ 'ਚ ਕੀ ਤਾਕਤ ਹੈ, ਕਹਿਣ ਲੱਗੇ ਅੱਖਰਾਂ 'ਚ ਤਾਕਤ ਹੈ ਕੌੜੇ ਲਫ਼ਜ਼ ਜਿਹੜੇ ਦਿਲ ਨੂੰ ਫੂਕ ਦਿੰਦੇ ਹਨ। ਤਦੇ ਗੁਰੂ ਜੀ ਨੇ ਕਿਹਾ ਸਾਧ ਸਿੰਘ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਿੱਧੀ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਆਂ ਮੂੰਹ ਥੁੱਕਾਂ ਫਿੱਕੇ ਪੈ, ਫਿੱਕਾ ਮੂਰਖਾ ਕੀਏ ਪਾਣਾ ਲੈ ਸਜਾਏ।
ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ, ਫਿੱਕਾ ਬੋਲਣਾ ਜ਼ਬਾਨ ਦੀਆਂ ਤਨ ਮਨ ਦੀਆਂ
ਭਾਵੇਂ ਲਫ਼ਜ਼ ਹੀ ਪਰ ਸਾਧ ਇਹਨਾਂ ਦਾ ਸੁਣ ਵਾਲੇ ਦਿਲ ਉੱਪਰ ਕਿਤਨਾ ਅਸਰ ਪੈਂਦਾ। ਕੌੜੇ ਲਫ਼ਜ਼ ਹਿਰਦੇ ਨੂੰ ਦੁਖੀ ਕਰਦੇ ਨੇ, ਜਿਸ ਕਰਕੇ ਪੈਰ ਦੇ ਬੂਟੇ ਦਬਾ ਕੇ ਸਿਰ ਦੀ ਚੋਟੀ ਤੱਕ ਕ੍ਰੋਧ ਗੁੱਸੇ ਆਦਿ ਵਿੱਚ ਆ ਕੇ ਉਹਦਾ ਖੂਨ ਖੋਲਣ ਲੱਗ ਪੈਂਦਾ ਹੈ। ਕਈ ਦਫ਼ਾ ਉਸਦਾ ਬੁਰਾ ਨਤੀਜਾ ਰਿਐਕਸ਼ਨ ਹੁੰਦਾ ਹੈ, ਲੜਾਈ ਪੜਾਈ ਹੋ ਜਾਣ ਦਾ ਵੀ ਡਰ ਹੁੰਦਾ ਹੈ, ਬਹੁਤ ਬੁਰੇ ਨਤੀਜੇ ਨਿਕਲਦੇ। ਖੈਰ ਉਹ ਗੁਰਮੁਖ ਕਹਿਣ ਲੱਗੇ, ਭਾਈ ਮੈਂ ਤਾਂ ਤੈਨੂੰ ਕੋਈ ਖਾਸ ਕੋਈ ਸੱਟ ਨਹੀਂ ਮਾਰੀ, ਕੋਈ ਚਪੇੜ ਨਹੀਂ ਮਾਰੀ, ਕੋਈ ਸੋਟਾ ਨਹੀਂ ਮਾਰਿਆ, ਦੋ ਅੱਖਰ ਹੀ ਕਹਿਣ, ਇਹਨਾਂ ਵਿੱਚ ਕੀ ਹੈ? ਕਹਿਣ ਲੱਗੇ, ਬਾਬਾ ਜੀ ਅੱਖਰਾਂ ਵਿੱਚ ਹੀ ਬੜੀ ਸ਼ਕਤੀ ਹੈ। ਫਿਰ ਕਹਿੰਦੇ ਜੇ ਅੱਖਰਾਂ ਵਿੱਚ ਹੀ ਸ਼ਕਤੀ ਹੈ, ਜੇ ਇਹਨਾਂ ਕੌੜੇ ਅੱਖਰਾਂ ਵਿੱਚ ਦਿਲ ਨੂੰ ਫੂਕਣ ਦੀ, ਦਿਲ ਨੂੰ ਸਾੜਨ ਦੀ, ਮਨ ਨੂੰ ਅਸ਼ਾਂਤ ਕਰਨ ਦੀ ਸ਼ਕਤੀ ਹੈ, ਤੇ ਦੂਸਰੇ ਜਿਹਨਾਂ ਵਿੱਚ ਪਰਮੇਸ਼ਰ ਦਾ ਜਸ ਹੋਵੇ, ਪ੍ਰੇਮ ਵੈਰਾ ਗਿਆਨ ਆਦਿ ਭਰਿਆ ਹੋਵੇ, ਉਹਨਾਂ ਬਚਨਾਂ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਵੀ ਸ਼ਕਤੀ ਹੋ ਸਕਦੀ ਹੈ, ਮਨ ਨੂੰ ਠੰਡਾ ਤੇ ਸੁਖੀ ਕਰਨ ਦੀ ਵੀ ਤਾਕਤ ਹੋ ਸਕਦੀ ਹੈ। ਸਤਸੰਗ ਇਉਂ ਫਿਰ ਉਸ ਮੌਕੇ ਮੰਨਿਆ ਵਾਕਈ ਦੁਰਸਤ ਹੈ। ਬਾਣੀ ਦੇ ਵਿੱਚ ਪ੍ਰੇਮ ਵੈਰਾ ਜੋ ਗਿਆਨ ਜਿਹੜੀ ਇਹ ਇਹਨਾਂ ਦੇ ਸਾਰੇ ਵਿਚਾਰਾਂ ਪੀਆਂ ਪੀਆਂ ਇਹ ਬਾਣੀ ਉਸ ਥਾਂ ਤੋਂ ਗੁਰੂ ਜੀ ਨੇ ਉਤਰ ਕੇ ਉਚਾਰਨ ਕੀਤੀ ਹੈ ਜੋ ਆਨੰਦ ਦਾ ਸਾਗਰ ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ। ਜਿਹੜਾ ਗੁਰੂ ਜੀ ਦਾ ਨਿਜ ਥਾਂ ਸੀ ਉੱਥੋਂ ਉਤਰ ਕੇ ਉੱਥੋਂ ਦੀ ਛੋਹ ਲੈ ਕੇ ਉਹ ਬਾਣੀ ਉਚਾਰਨ ਕੀਤੀ। ਸੋ ਇਸ ਕਰਕੇ ਇਹਦੇ ਵਿੱਚ ਸ਼ਾਂਤੀ ਹੈ, ਠੰਡ ਹੈ, ਸਰੂਰ ਹੈ, ਮਸਤੀ ਹੈ, ਆਨੰਦ ਹੈ, ਏਕਾਗਰਤਾ ਹੈ। ਸੋ ਆਓ ਇਹਨੇ ਮਨ ਨੂੰ ਹਰ ਵਕਤ ਇਕਾਗਰ ਰੱਖਣ ਵਾਸਤੇ, ਮਨ ਨੂੰ ਕਾਬੂ ਰੱਖਣ ਵਾਸਤੇ, ਮਨ ਨੂੰ ਸੁਖੀ ਰੱਖਣ ਵਾਸਤੇ, ਮਨ ਆਪਣੇ ਫੁਰਨਿਆਂ ਨਾਲ ਆਪ ਦੁਖੀ ਹੁੰਦਾ, ਕਿਸੇ ਕਾਇਦੇ ਵਿੱਚ ਇਹ ਫੁਰਨੇ ਹੋ ਜਾਣੇ ਸੁਖੀ ਹੋ ਜਾਇਆ ਕਰਦਾ ਹੈ, ਜਿਵੇਂ ਜੰਗਲੀ ਉੱਠ ਆਪਣੀ ਪੂਛੜ ਲੱਗ ਲੱਗ ਕੇ ਇਸ ਪਰਮ ਦਾ ਮਾਰਿਆ ਨੱਠਿਆ ਫਿਰਦਾ ਹੈ, ਮੇਰੇ ਕੋਈ ਪਿੱਛੇ ਡੰਡੇ ਮਾਰ ਰਿਹਾ। ਇਸੀ ਤਰ੍ਹਾਂ ਮਨ ਆਪਣੇ ਫੁਰਨਿਆਂ ਕਰਕੇ ਹੀ ਦੁਖੀ ਹੁੰਦਾ ਹੈ, ਆਪਣੇ ਚੰਗਿਆਂ ਫੁਰਨਿਆਂ ਕਰਕੇ ਇਹ ਸੁਖੀ ਔਰ ਸ਼ਾਂਤ ਹੁੰਦਾ ਹੈ। ਤਾਂ ਤੇ ਇਸ ਮਨ ਨੂੰ ਜਿਹੜਾ ਕਿਸੇ ਵਕਤ ਵੀ ਪੂਤਣੇ ਦੀ ਨਹੀਂ, ਵਿਹਲਾ ਨਹੀਂ ਰਹਿੰਦਾ। ਜਿਹੜੇ ਗੁਰਮੁਖ ਨੂੰ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਿਆ ਸਮਾਧੀ, ਗੁਰਮੁਖ ਜਿਹੜੇ ਹਨ ਕਦੇ ਹਰੀ ਕੀਰਤਨ ਵਿੱਚ ਇਸ ਮਨ ਨੂੰ ਲਗਾ ਦਿੰਦੇ ਹਨ, ਕਦੇ ਸਿਮਰਨ ਵਿੱਚ ਲਗਾ ਦਿੰਦੇ ਹਨ, ਕਦੇ ਕਿਸੇ ਗ੍ਰੰਥੀ ਵਿਚਾਰ ਵੱਲ ਲਗਾ ਦਿੰਦੇ ਹਨ, ਇਸ ਨੂੰ ਵਿਹਲਾ ਨਹੀਂ ਛੱਡਦੇ, ਇਸ ਨੂੰ ਕਾਬੂ ਕਰ ਛੱਡਦੇ ਹਨ। ਸੋ ਇਸ ਕਰਕੇ ਇਹੀ ਸੁਖ ਦੁੱਖ ਦਾ ਦਰਦ ਸਾਧਨ ਹੇਤੂ ਹੈ। ਇਸ ਮਨ ਨੂੰ ਹੀ ਦਰਅਸਲ ਈਸ਼ਵਰੀ ਸ਼ਕਤੀ ਦੱਸਿਆ ਜਾਂਦਾ ਹੈ, ਇਸ ਮਨ ਨੂੰ ਹੀ ਦਸਲ ਮਾਇਆ ਕਿਹਾ ਜਾਂਦਾ ਹੈ। ਪੁਰਨੇ ਨਾਲ ਹੀ ਪਰਮੇਸ਼ਵਰ ਨੇ ਸਾਰਾ ਸੰਸਾਰ ਰਚਿਆ ਹੋਇਆ ਹੈ। ਜਿਸਦਾ ਪੁਰਨਾ ਸ਼ਾਂਤ ਹੋ ਗਿਆ, ਜਿਸਦਾ ਪੁਰਨਾ ਹੌਲੀ ਹੌਲੀ ਸ਼ੁੱਧ ਹੁੰਦੇ ਹੁੰਦੇ ਅਖੀਰ ਪੁਰਨਾ ਅਪੂਰਵ ਹੋਣ ਲੱਗ ਪੈਂਦਾ ਹੈ, ਐਸੀ ਅਵਸਥਾ ਆ ਗਈ, ਉਸ ਕੁਛ ਦਾ ਮਨੋ ਸੰਸਾਰ ਖਤਮ ਹੋ ਗਿਆ, ਉਹਦੇ ਸਾਰੇ ਦੁੱਖ ਨਸ਼ਟ ਹੋ ਗਏ। ਤਾਂ ਤੇ ਸੁਖੀ ਹੋਣ ਵਾਸਤੇ, ਸੁਖ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ ਗੁਰਮਤ ਅਨੁਸਾਰ ਚੱਲ ਕੇ ਹਮੇਸ਼ਾ ਇਸਨੂੰ ਭਜਨ ਵੱਲ ਚੰਗੇ ਦਾਇਰੇ ਵਿੱਚ ਮਨ ਨੂੰ ਰੱਖਣ ਦਾ ਸੁਭਾਅ ਪਾਉਣਾ ਚਾਹੀਦਾ ਹੈ, ਇਹੀ ਦੁੱਖ ਸੁੱਖ ਦਾ ਹੇਤੂ ਹੈ। ਆਓ ਖਿਆਲ ਕਰੋ ਨਾ, ਚਿੰਤਾ, ਚਿੰਤਾ ਨੂੰ ਦੂਰ ਕਰਨ ਦਾ ਇਲਾਜ ਗੁਰੂ ਜੀ ਨੇ ਇਹ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤਾਈ, ਬਾਣੀ ਦਾ ਅਭਿਆਸ, ਬਾਣੀ ਦਾ ਵਿਚਾਰ ਕੀਤਿਆਂ ਇਹ ਚਿੰਤਾ ਇਹ ਦੂਰ ਹੋ ਜਾਂਦੀ ਹੈ। ਆਹਿਸਤਾ ਆਹਿਸਤਾ ਜਿਸ ਵਕਤ ਮਨ ਦੇ ਉੱਪਰ ਬਾਣੀ ਦਾ ਅਸਰ ਪੈਂਦਾ ਹੈ, ਮਨ ਇਕਾਗਰ ਹੁੰਦਾ ਹੈ, ਮਨ ਸ਼ੁੱਧ ਹੁੰਦਾ ਹੈ, ਮਨ ਸੂਕਸ਼ਮ ਹੁੰਦਾ ਹੈ, ਸਾਧਨ ਇਹ ਹੌਲੀ ਹੌਲੀ ਸੁਖੀ ਹੋ ਜਾਂਦਾ ਹੈ। ਤਾਂ ਤੇ ਇਸ ਤੋਂ ਇਲਾਵਾ ਦੁਨਿਆਵੀ ਦਵਾਈ ਇਹਨਾਂ ਤਿੰਨਾਂ ਆਸਾ ਤ੍ਰਿਸ਼ਨਾ ਚਿੰਤਾ ਰੂਪੀ ਡੈਣਾਂ ਦੀ ਕੋਈ ਵੀ ਨਹੀਂ ਹੈ। ਚਿੰਤਾ ਨੂੰ ਦੂਰ ਕਰਨ ਦਾ ਇਲਾਜ ਆਸਾ ਤ੍ਰਿਸ਼ਨਾ ਦੀ ਨਿਵਿਰਤੀ ਦਾ ਉਪਾਅ ਗੁਰੂ ਜੀ ਨੇ ਨਾਮ ਸਿਮਰਨ ਤੇ ਬਾਣੀ ਕਿਵੇਂ ਚਿੰਤਾ ਦੂਰ ਕਰਦੀ ਹੈ ਜੀ? ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੇੜੇ ਤੇੜੇ ਦੇ ਪਿੰਡਾਂ ਦਾ ਰੋਪੜੇ ਦੇ ਨਜ਼ਦੀਕ ਦਾ ਇੱਕ ਗਰੀਬ ਸਿੱਖ ਸੀ, ਜਾਇਆ ਕਰਦਾ ਖਾਸ ਦੀਵਾਨ ਦੇ ਦਿਨਾਂ ਤੇ, ਸੇਵਾ ਕਰਦਾ ਸੀ, ਕੁਛ ਅੱਧਾ ਦਿਨ ਲੈ ਕੇ ਸੇਵਾ ਕਰਕੇ ਵਾਪਸ ਆ ਜਾਂਦਾ। ਲੇਕਿਨ ਉਸਦੀ ਕਿਰਿਆ ਕਿਹੋ ਜਿਹੀ ਸੀ, ਆਪਣੇ ਬਾਲ ਬੱਚੇ ਦੀ ਪਾਲਣਾ ਰੋਜ਼ ਦਾ ਰੋਜ਼ ਕਮਾ ਕੇ ਕਰਿਆ ਕਰਦਾ ਸੀ। ਇਸੇ ਤਰ੍ਹਾਂ ਇੱਕ ਦਫ਼ਾ ਦਾ ਜ਼ਿਕਰ, ਕੁਛ ਸੇਵਾ ਛਿੜੀ ਉੱਥੇ, ਉਸਨੇ ਜਾ ਕੇ ਇੱਕ ਅੱਧਾ ਦਿਨ ਸੇਵਾ ਕੀਤੀ। ਗੁਰੂ ਜੀ ਨੂੰ ਜਾ ਕੇ ਅਰਜ਼ ਕਰਦਾ, ਗਰੀਬ ਨਾਲ ਹੁਣ ਛੁੱਟੀ ਦਿਓ, ਫਿਰ ਕਿਤੇ ਮੈਂ ਦੋ ਚਾਰ ਦਿਨ ਦਾ ਰਾਸ਼ਨ ਜਮ੍ਹਾਂ ਕਰਕੇ ਆਵਾਂਗਾ ਆਪਣੇ ਬਾਲ ਬੱਚੇ ਦਾ, ਫਿਰ ਆ ਕੇ ਕੁਛ ਦਿਨ ਸੇਵਾ ਕਰੂੰਗਾ। ਗੁਰੂ ਜੀ ਕਹੋਗੇ, ਚੰਗਾ ਭਾਈ, ਰਾਜਕ ਆਪਣੇ ਬਾਲ ਬੱਚਿਆਂ ਦਾ ਤੂੰ ਨਹੀਂ ਹੈ, ਮਾਤਾ ਪਿਤਾ ਤੋਂ ਜਨਮ ਹੁੰਦਾ ਬੱਚਿਆਂ ਦਾ, ਲੇਕਿਨ ਰਾਜਕ ਤਾਂ ਪਰਮੇਸ਼ਰ ਹੀ ਹੈ, ਰੋਜ਼ੀ ਦਿੰਦ ਤਾਂ ਪਰਮੇਸ਼ਰ ਹੀ ਹੈ, ਪੱਥਰਾਂ ਵਿੱਚ ਵੀ ਪਰਮੇਸ਼ਰ ਨੇ ਜੰਤ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰੋਜ਼ੀ ਮਿਲਦੀ ਹੈ, ਜਾ ਜਾਇਆ। ਸੋ ਵਾਪਸ ਆ ਗਿਆ, ਆ ਕੇ ਕੁਛ ਦਿਨ ਰਿਹਾ, ਦੋ ਚਾਰ ਦਿਨ ਦਾ ਰਾਸ਼ਨ ਜਮ੍ਹਾਂ ਕਰਕੇ ਫਿਰ ਪਹੁੰਚਿਆ, ਸੇਵਾ ਕਰਦਾ ਰਿਹਾ। ਸੋ ਸੇਵਾ ਕਰਕੇ ਫਿਰ ਆਗਿਆ ਲਈ, ਗੁਰੂ ਜੀ ਨੇ ਫਰਮਾਇਆ, ਪ੍ਰੇਮੀਆਂ ਤੂੰ ਕਹਿੰਦੇ ਆਪਣੇ ਬੱਚਿਆਂ ਦੀ ਪਾਲਣਾ ਮੈਂ ਕਰਦਾ, ਲੇਕਿਨ ਕਿਉਂ ਦੱਸ, ਤੂੰ ਬਾਣੀ ਪੜ੍ਹਦਾ ਹੁੰਦਾ ਕਿ ਨਾ ਰੋਜ਼? ਜੀ ਮਹਾਰਾਜ, ਪੜ੍ਹਦਾ, ਰਹਿ ਰਾਸਾ ਦਾ ਪਾਠ ਰੋਜ਼ ਕਰਦੇ ਕਿ ਨਾ? ਮਹਾਰਾਜ, ਕਰੀਂਦਾ, ਕਿਤੇ ਇਹ ਪੰਕਤੀ ਨਹੀਂ ਪੜ੍ਹੀ ਤੈਂ, ਕਾਹਰੇ ਮਨ ਚਿਤਵੇ ਉਦਮ ਜਾਂ ਹਰ ਹਰ ਜੀਉ ਭਰਿਆ, ਸ਼ੈਲ ਪੱਥਰ ਮੇਂ ਜੰਤੂ ਪਾਏ, ਤਾਂ ਘਰ ਆਗੇ ਕਰ ਧਰਿਆ, ਪੜ੍ਹਦਾ ਹੁੰਦਾ ਕਿ ਨਾ? ਹਾਂ ਮਹਾਰਾਜ, ਪੜ੍ਹਦਾ। ਫਿਰ ਪੜ੍ਹਦਾ ਹੀ, ਅਮਲ ਵੀ ਕਦੇ ਕੀਤਾ, ਵਿਸ਼ਵਾਸ ਵੀ ਲਿਆਂਦਾ ਬਾਣੀ। ਹਾਂਜੀ, ਗਾਵਿਆ ਸੁਣਿਆ ਤਿੰਨ ਗਾਥਾ ਹੈ ਪਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾ ਨੀ, ਵਿਸ਼ਵਾਸ ਲਿਆਂਦਾ ਹੈ ਕਿ ਨਾ? ਫਿਰ ਪੜ੍ਹਦਾ ਹੈ, ਸੁਣਦਾ ਹੀ ਹੈ ਮਹਾਰਾਜ, ਵਿਸ਼ਵਾਸ ਵੀ ਕਰੀਂਦਾ ਹੀ ਹੈ। ਗੁਰੂ ਜੀ ਕਹਿਣਗੇ, ਜਿਹੜਾ ਤੂੰ ਕਹਿੰਦਾ ਬੱਚਿਆਂ ਨੂੰ ਮੈਂ ਪਾਲਦਾ, ਮੈਥੋਂ ਬਿਨਾਂ ਭੁੱਖੇ ਮਰ ਜਾਣਗੇ, ਤੂੰ ਪ੍ਰਤੀਤ ਹੁੰਦਾ, ਤੂੰ ਇਸ ਪੰਕਤੀ ਦੇ ਉੱਪਰ ਅਮਲ ਨਹੀਂ ਕੀਤਾ। ਜਵਾਬ ਲੈ ਕੇ ਆ, ਜਦੋਂ ਜਵਾਬ ਦੇ ਕੇ ਜਾਂ ਫਿਰ ਤੂੰ ਕਰ ਜਾਵੀ, ਇਤਨਾ ਕੁ ਕੰਮ ਕਰ। ਸਤਵਚਨ ਪੱਤਰਿਕਾ ਗੁਰੂ ਜੀ ਨੇ ਲਿਖਵਾ ਦਿੱਤੀ, ਭੇਜ ਦਿੱਤਾ, ਉੱਥੇ ਪਹੁੰਚਿਆ ਪੱਤਰਿਕਾ, ਉਸ ਗੁਰੂ ਜੀ ਕੇ ਸਿੱਖ ਸਰਦਾਰ ਨੂੰ ਦਿੱਤੀਆਂ ਨੇ, ਸਿਰ ਮਸਤਕ ਤੇ ਲਗਾਈ, ਉਹ ਭਾਗ ਸਮਝੇ। ਉਸ ਪੱਤਰਿਕਾ ਵਿੱਚ ਗੁਰੂ ਜੀ ਨੇ ਲਿਖਵਾਇਆ ਸੀ ਵੀ ਇਹ ਸਿੱਖ ਤੇਰੇ ਵੱਲ ਆ ਜਾ, ਇਸਦੀ ਬੜੀ ਅੱਛੀ ਤਰ੍ਹਾਂ ਸੇਵਾ ਕਰਨਾ, ਪਰ ਖਿਆਲ ਇਹ ਜ਼ਰੂਰ ਰੱਖਣਾ ਜਿੰਨੀ ਦੇਰ ਤੱਕ ਇੱਧਰੋਂ ਹੁਕਮਨਾਮਾ ਨਾ ਆਵੇ ਓਨੀ ਦੇਰ ਤੱਕ ਨਹੀਂ ਆਉਣ ਦੇਣਾ, ਪਹਿਰਾ ਲਗਾ ਕੇ ਰੱਖਣਾ ਇਸ 'ਤੇ, ਐਸਾ ਨਾ ਕਿਤੇ ਚੋਰੀ ਚਲਾ ਜਾਵੇ। ਖੈਰ, ਚਿੱਠੀ ਪੜ੍ਹ ਕੇ ਉਸਨੇ ਗੁਰੂ ਜੀ ਦੇ ਵਚਨਾਂ 'ਤੇ ਅਮਲ ਕੀਤਾ, ਖਾਲਸਾ ਨੇ ਐਸ਼ ਕਰ ਦਿੱਤੀ ਕਿ ਉਸਦੇ ਪਹਿਰੇ ਲਗਾ ਦਿੱਤੇ ਗਏ ਰਾਤ ਪੁਰਾ ਤੇ ਜਾਂ ਚੋਰੀ ਛਪੋਰੀ ਨਾ ਚਲਾ ਜਾਏ ਕਿਤੇ, ਸੇਵਾ ਬੜੀ ਉਸਦੀ ਹੋ ਰਹੀ ਹੈ। ਇਸੇ ਤਰ੍ਹਾਂ ਮਹੀਨਾ 20 ਦਿਨ ਗੁਜ਼ਰ ਗਿਆ, ਉਹ ਆਪਣੀ ਸੇਵਾ ਵੱਲ ਦੇਖ ਕੇ ਤਾਂ ਬੜਾ ਖੁਸ਼ ਹੋ ਰਿਹਾ, ਮੇਰੀ ਤਾਂ ਸੇਵਾ ਬੜੀ ਹੋ ਰਹੀ ਹੈ, ਲੇਕਿਨ ਇੱਕ ਚਿੰਤਾ ਨੂੰ ਤੰਗ ਕਰ ਰਹੀ ਹੈ ਕਿ ਬਾਲ ਬੱਚੇ ਤਾਂ ਭੁੱਖੇ ਮਰ ਗਏ ਹੋਣਗੇ, ਕਿਉਂਕਿ ਉਹਨਾਂ ਪਾਸ ਕੁਛ ਨਹੀਂ ਸੀ, ਮੈਂ ਛੱਡਿਆ, ਜ਼ਰੂਰ ਭੁੱਖੇ ਮਰ ਗਏ ਹੋਣਗੇ। ਇਹ ਚਿੰਤਾ ਦੇ ਨਾਲ ਦਿਨ ਬ ਦਿਨ ਦੁਖੀ ਹੋ ਰਿਹਾ। ਖੈਰ ਹੁਕਮ ਸੀ ਗੁਰੂ ਜੀ ਦਾ, ਜਿੰਨੀ ਦੇਰ ਤੱਕ ਹੁਕਮਨਾਮਾ ਨਾ ਆਵੇ ਇਹਨੂੰ ਆਉਣ ਨਹੀਂ ਦੇਣਾ, ਸਖ਼ਤ ਪੈਰੇ ਲਗਾਏ ਹੋਏ ਨੇ। ਮਹੀਨਾ ਗੁਜ਼ਰ ਗਿਆ, ਖੈਰ ਗੁਰੂ ਜੀ ਨੇ ਹੁਕਮਨਾਮਾ ਭੇਜਿਆ ਵੀ ਇਸਨੂੰ ਵਾਪਸ ਕਰੋ, ਸਾਨੂੰ ਮਿਲ ਕੇ ਫਿਰ ਜਾਵੇ ਘਰ ਨੂੰ, ਇਹ ਸਭ ਹੋਣਾ ਚਾਹੀਦਾ। ਖੈਰ ਇਸੇ ਤਰ੍ਹਾਂ ਉਹ ਆ ਗਿਆ, ਪਿੱਛੇ ਕੀ ਖੇਲ ਵਰਤੀ, ਉਹਦੇ ਬਾਲ ਬੱਚੇ ਸਨ, ਘਰਵਾਲੀ ਸੀ, ਪਿੰਡ ਦੇ ਲੋਕਾਂ ਨੇ ਸੋਚਿਆ ਵੀ ਉਹ ਪ੍ਰੇਮੀ ਗਿਆ ਗੁਰੂ ਕੇ ਦਰਬਾਰ ਨੂੰ ਅਨੰਦਪੁਰ ਸਾਹਿਬ ਨੂੰ, ਬੱਚੇ ਹਨ ਅਤੇ ਇਹਨਾਂ ਪਾਸ ਵਿਚਾਰਿਆਂ ਪਾਸ ਕੁਛ ਰਾਸ਼ਨ ਵਗੈਰਾ ਨਹੀਂ ਹੋਣਾ, ਪਿੰਡ ਦੇ ਲੋਕਾਂ ਨੇ ਮੁਖੀ ਲੋਕਾਂ ਨੇ ਸਾਰੇ ਪਿੰਡ ਦੇ ਲੋਕਾਂ ਨੇ ਥੋੜ੍ਹਾ ਥੋੜ੍ਹਾ ਰਾਸ਼ਨ ਇਕੱਠਾ ਕਰਕੇ ਉਹਨਾਂ ਨੂੰ ਸਾਲ ਭਰ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ। ਅੱਗੇ ਨਾਲ ਬੜੇ ਖੁਸ਼ਹਾਲ ਹੋ ਗਏ, ਬੇਫਿਕਰ ਹੋ ਗਏ, ਆਵੇ ਜਾਂ ਸਾਲ 6 ਮਹੀਨੇ ਬਿਸ਼ੱਕਣਾ। ਇਸੇ ਤਰ੍ਹਾਂ ਜਿਸ ਵਕਤ ਗੁਰੂ ਜੀ ਨੇ ਹੁਕਮਨਾਮਾ ਭੇਜਿਆ, ਉਹ ਸਿੱਖ ਸਰਦਾਰ ਨੇ ਕਿਹਾ ਜ਼ਰੂਰ ਗੁਰੂ ਜੀ ਦਾ ਦਰਸ਼ਨ ਕਰਕੇ ਜਾਓ, ਪਹਿਲਾਂ ਸਿੱਧੇ ਘਰ ਨਹੀਂ ਜਾਣਾ। ਖੈਰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ, ਭੁੱਬ ਨਿਕਲ ਗਈ, ਦੁਖੀ ਹੋ ਗਏ, ਉਹਦੇ ਚਿਤੂਈ ਤੋਂ ਹੀ ਫੁਰਨਾ ਸੀ, ਮਰ ਗਏ ਹੋਣਗੇ ਬਾਲ ਬੱਚੇ। ਤੋ ਗੁਰੂ ਜੀ ਕਹਿੰਦੇ ਕਿਉਂ, ਕੀ ਗੱਲ ਭਾਈ, ਕਿਉਂ ਦੁਖੀ? ਮਹਾਰਾਜ ਮੇਰੀ ਤਾਂ ਬੜੀ ਸੇਵਾ ਕੀਤੀ ਤੁਹਾਡੇ ਪ੍ਰੇਮੀ ਨੇ, ਲੇਕਿਨ ਬੱਚੇ ਤਾਂ ਮਰ ਗਏ ਹੋਣਗੇ ਭੁੱਖੇ, ਉਹਨਾਂ ਵਾਸਤੇ ਕੁਛ ਵੀ ਨਹੀਂ ਸੀ, 2 ਦਿਨ ਦਾ ਰਾਸ਼ਨ ਵੀ ਜਮ੍ਹਾਂ ਨਹੀਂ ਸੀ। ਗੁਰੂ ਜੀ ਕਹਿਣਗੇ ਚੰਗਾ ਭਾਈ, ਜਾ ਉਹਨਾਂ ਦੀ ਖਬਰ ਲੈ। ਨਮਸਕਾਰ ਕਰਕੇ ਤੁਰ ਗਿਆ, ਨਾਲੇ ਗੁਰੂ ਜੀ ਤੇ ਕੁਤਰਕਾਂ ਕਰਦਾ ਜਾਂਦੇ ਬਈ ਵਿਚਾਰੇ ਮਰ ਗਏ ਹੋਣਗੇ ਭੁੱਖੇ ਬਾਲ ਬੱਚੇ ਤਾਂ। ਖੈਰ ਜਦੋਂ ਘਰ ਜਾ ਕੇ ਪਹੁੰਚਿਆ, ਸੋ ਜਾ ਕੇ ਬੱਚੇ ਚਿੰਬੜ ਜਾਂਦੇ, ਉਹਨਾਂ ਦੀ ਹਾਲਤ ਹੋਰ ਹੀ ਦੇਖੀ, ਹੈਰਾਨ ਹੋਏ, ਪੁੱਛਣਗੇ ਤੁਹਾਡੀ ਕਿਵੇਂ ਬੀਤੀ? ਸਾਰੇ ਕਹਿਣਗੇ ਅਸੀਂ ਤਾਂ ਬੜੇ ਖੁਸ਼ ਹਾਂ, ਹੋਰ ਭਾਵੇਂ ਜਾ ਕੇ ਸੇਵਾ ਕਰੋ, 2-4 ਮਹੀਨੇ ਸਾਡੇ ਪਾਸ ਸਾਲ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ ਪਿੰਡ ਦੇ ਲੋਕਾਂ ਨੇ। ਉਸ ਮੌਕੇ ਉਸਨੂੰ ਵਿਸ਼ਵਾਸ ਆ ਵੀ ਵਾਕਈ ਗੁਰੂ ਜੀ ਕਹਿੰਦੇ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰੇ ਜਿਕਾ ਕੇ ਕਰਦਾ ਰਿਹਾ, ਮੈਂ ਮੰਨਦਾ ਨਹੀਂ ਸੀ। ਵਾਕਈ ਹਰ ਇੱਕ ਦੀ ਰੋਜ਼ੀ ਪਰਮਾਤਮਾ ਨੇ ਆਪਣੇ ਹੱਥ ਰੱਖੀ ਹੋਈ ਹੈ। ਸੋ ਸਾਧਨ ਆ ਜਦੋਂ ਇਸੀ ਤਰ੍ਹਾਂ ਵਿਚਾਰਾਂ ਕੀਤੀਆਂ ਜਾਣ, ਅਮਲ ਵਿੱਚ ਲਿਆਂਦੀਆਂ ਜਾਣ ਗੱਲਾਂ, ਚਿੰਤਾ ਰੂਪੀ ਡੈਣ ਤੋਂ ਛੁਟਕਾਰਾ ਹੁੰਦਾ, ਵਰਨਾ ਇਸ ਤੋਂ ਛੁਟਕਾਰਾ ਹੁੰਦਾ ਨਹੀਂ। ਸੋ ਆਸਾ ਕ੍ਰਿਸ਼ਨਾ ਚਿੰਤਾ ਜਿਹੜੇ 3 ਡਿਣ ਹਰ ਇੱਕ ਦੇ ਮਨ ਨੂੰ ਚਿੰਬੜੀਆਂ ਹਨ, ਹਰ ਵਕਤ ਹੀ ਮਨ ਨੂੰ ਦੁਖੀ ਤੇ ਅਸ਼ਾਂਤ ਰੱਖਦੀਆਂ ਹਨ, ਇਹਨਾਂ ਦਾ ਗੁਰੂ ਜੀ ਨੇ ਇਹੀ ਉਪਾਅ ਦੱਸਿਆ, ਨਾਮ ਸਿਮਰਨ ਔਰ ਗੁਰਬਾਣੀ ਦਾ ਪਾਠ, ਕੀਰਤਨ ਤੇ ਵਿਚਾਰ, ਅਤੇ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣ ਵਾਸਤੇ ਗੁਰਮੁਖ ਮਾਰਗ ਅਖਤਿਆਰ ਕਰਨਾ ਹਰ ਇੱਕ ਪੁਰਾਣੀ ਮਾਤਰ ਦਾ ਫਰਜ਼ ਹੈ। ਇਸ ਤੋਂ ਇਲਾਵਾ ਨਾ ਸੁਖ ਸ਼ਾਂਤੀ ਦੀ ਜ਼ਿੰਦਗੀ ਗੁਜ਼ਰੇ, ਨਾ ਹੀ ਮਰਨ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਜੀ ਉਹਦੀ, ਉਹ ਅੱਛੀ ਹੋਵੇ, ਉਹ ਸ਼ਾਨਦਾਰ ਬਣੇ। ਅਤੇ ਇਹ ਇੱਕ ਉਪਾਅ ਸਾਨੂੰ ਦੱਸਿਆ ਹੈ। ਸੋ ਆਓ ਗੁਰਬਾਣੀ ਦਾ ਆਸਰਾ, ਸਾਧ ਸੰਗ ਦਾ ਆਸਰਾ। ਸੋ ਇੱਕ ਦਫ਼ਾ ਦਾ ਜ਼ਿਕਰ, ਕਿਸੇ ਮਹਾਤਮਾ ਦੇ ਪਾਸ ਕਿਸੇ ਨੇ ਸਵਾਲ ਕੀਤਾ, ਕਹਿੰਦੇ ਨੇ ਜੀ ਸਤਸੰਗ ਦੀ ਬੜੀ ਮਹਿਮਾ ਹੈ, ਸਤਸੰਗ ਦੀ ਬੜੀ ਮਹੱਤਤਾ, ਬੜੇ ਬੜੇ ਚੋਰ ਠੱਗ ਡਾਕੂ ਤਾੜਵੀ ਲੁਟੇਰੇ ਤੇ ਉਹ ਸੁਧਰ ਗਏ ਹਨ ਸਤਸੰਗ ਵਿੱਚ ਆ ਕੇ, ਵੀ ਗੁਰਮੁਖ ਬਣ ਗਏ, ਸੰਤ ਬਣ ਗਏ, ਤ੍ਰਿਕਾਲ ਦਰਸ਼ੀ ਬਣ ਗਏ ਵਾਲਮੀਕ ਕਰਕੇ। ਇਹੀ ਜੀ ਸਤਸੰਗ ਨੂੰ ਹਰ ਇੱਕ ਕਰਦਾ ਕਿਉਂ ਨਹੀਂ, ਜੇ ਸਤਸੰਗ ਦੇ ਵਿੱਚ ਇਤਨੀ ਸਿਫਤ ਹੈ, ਜਿਵੇਂ ਪਾਰਸ ਦੇ ਵਿੱਚ 8 ਤਾਤਾਂ ਨੂੰ ਸੋਨਾ ਬਣਾਉਣ ਦੀ ਤਾਕਤ ਹੈ, ਸੋਨਾ ਬਣਾਉਣ ਦੀ ਸਿਫਤ ਹੈ, ਇਸੀ ਤਰ੍ਹਾਂ ਸਤਸੰਗ ਨੂੰ ਗੁਰਮੁਖ ਬਣਾਉਣ ਦੀ ਤਾਕਤ। ਇਹ ਜੀ ਸਤਸੰਗ ਤੋਂ ਕਿਉਂ ਨਹੀਂ ਕੋਈ ਲਾਭ ਉਠਾਉਂਦਾ, ਹਰ ਇੱਕ ਦੁਨੀਆ ਕੋਈ ਇਸ ਤੋਂ ਫਾਇਦਾ ਉਠਾਉਣ ਦਾ ਉਪਾਅ ਨਹੀਂ ਕਰਦੀ? ਉਹਨਾਂ ਕਿਹਾ ਸਤਸੰਗ ਬਿਨਾਂ ਭਾਗਾਂ ਨਹੀਂ ਲੱਭਿਆ ਕਰਦਾ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੀ ਜੀਓ, ਬੜੇ ਭਾਗ ਸਤਸੰਗ ਪ੍ਰਾਪਤ ਦਿਨ ਭੇਟ ਤੋਂ ਗੁਰਮੁਖ ਹੋਈ। ਆਹ ਇਸ ਕਰਕੇ ਸਤਸੰਗ ਤੇ ਬੜੇ ਭਾਗਾਂ ਨਾਲ ਮਿਲਦਾ ਹੈ, ਐਵੇਂ ਮਿਲਦਾ ਨਹੀਂ ਭਾਵੇਂ ਦਰਵਾਜ਼ੇ ਤੇ ਵੀ ਕਿਉਂ ਨਾ ਹੋਵੇ। ਆਹ ਹੁਣ ਕਿਉਂਕਿ ਵਕਤ ਇਜਾਜ਼ਤ ਨਹੀਂ ਦਿੰਦਾ, ਸਾਥ ਇਹ ਪ੍ਰਸੰਗ ਇੱਥੇ ਛੱਡਦੇ ਹਾਂ, ਫਿਰ ਗੁਰੂ ਸਤੋਤਰ ਪੜੋ।
ਅਮਰ ਨਾਮ ਕੀਰਤਨ
ਕਰੂ।